Saving for life are just click away. Visit gorogue.ca. That's gorogue.ca. Or call 647-273-3291 to place your order today.
ਰੇਡੀਓ ਪ੍ਰੋਗਰਾਮ ਜ਼ਿੰਦਾਬਾਦ ਲੈ ਕੇ ਹਾਜ਼ਰ ਹਾਂ ਹਰ ਸੰਡੇ ਨੂੰ ਦੁਪਹਿਰੇ 1 ਤੋਂ 2। ਇਸ ਪ੍ਰੋਗਰਾਮ ਵਿੱਚ ਗੱਲਾਂ ਹੋਣਗੀਆਂ ਤੁਹਾਡੀਆਂ, ਤੁਹਾਡੇ ਨਾਲ ਤੇ ਤੁਹਾਡੇ ਵਿਚਾਰ, ਕਮਿਊਨਿਟੀ ਦੀਆਂ ਗੱਲਾਂ, ਕਮਿਊਨਿਟੀ ਦੇ ਇਸ਼ੂਜ਼, ਤੁਹਾਡੇ ਇਸ਼ੂਜ਼, ਰੋਜ਼ ਦੇ ਇਸ਼ੂ, ਜ਼ਿੰਦਾ ਦਿੱਲੀ ਦੀਆਂ ਗੱਲਾਂ। ਮੈਂ ਹਰ ਸੰਡੇ 1 ਤੋਂ 2 ਲੈ ਕੇ ਆਵਾਂਗਾ ਰੇਡੀਓ ਜ਼ਿੰਦਾਬਾਦ।
ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, ਦ ਬੈਸਟ ਰੇਟਸ, ਅਪ ਟੂ 80% ਡਿਸਕਾਊਂਟਸ ਔਨ ਕਾਰ ਇੰਸ਼ੋਰੈਂਸ। ਗੱਲ ਕੀ ਆਟੋ, ਹੋਮ, ਲਾਈਫ, ਟਰੱਕਿੰਗ, ਫਲੀਟਸ ਐਂਡ ਨਾਨ ਫਲੀਟਸ, ਡਿਸੇਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ, ਆਰਮਰ ਚੇਤੇ ਰੱਖੋ। ਆਰਮਰ ਇੰਸ਼ੋਰੈਂਸ ਇਜ਼ ਪਾਰਟਨਰਸ ਵਿਦ ਲੀਡਿੰਗ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼। 24/7 ਆਨਲਾਈਨ ਕੋਟਸ 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 905-452-5127-905-452-5127।
ਫਤਿਹ ਚੱਕ ਇਹਨੂੰ।
ਰੇਡੀਓ ਜ਼ਿੰਦਾਬਾਦ ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਅਤੇ ਬਹੁਤ ਬਹੁਤ ਨਿੱਘਾ ਜੀ ਆਇਆਂ। ਅੱਜ ਰੇਡੀਓ ਜ਼ਿੰਦਾਬਾਦ ਦਾ ਲਾਸਟ ਸ਼ੋ ਹੈ ਔਰ ਘਰੇਲੂ ਕੁਛ ਮਜਬੂਰੀਆਂ ਹੋਣ ਕਾਰਨ ਔਰ ਕੋਵਿਡ ਤੋਂ ਨੋਰਮਲ ਲਾਈਫ ਵਿੱਚ ਜਾਣ ਕਾਰਨ ਜਿਹੜੇ ਰੁਝੇਵੇਂ ਨੇ ਉਹ ਮਜਬੂਰ ਕਰ ਰਹੇ ਨੇ ਕਿ ਸਾਨੂੰ ਤੁਹਾਡੇ ਤੋਂ ਕੁਛ ਸਮੇਂ ਲਈ ਜਿਹੜੀ ਆ ਉਹ ਅਲਵਿਦਾ ਲੈਣਾ ਪਏਗਾ। ਇਸ ਕਰਕੇ ਅੱਜ ਇਹ ਲਾਸਟ ਸ਼ੋਅ ਹੈ ਔਰ ਇਹ ਜ਼ਰੂਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਰੇਡੀਓ ਜ਼ਿੰਦਾਬਾਦ ਲੈ ਕੇ ਹਰ ਐਤਵਾਰ ਨੂੰ ਸੇਮ ਟਾਈਮ ਤੁਹਾਡੇ ਨਾਲ ਫਿਰ ਰੂਬਰੂ ਹੋਇਆ ਕਰਾਂਗੇ। ਔਰ ਅੱਜ ਦਾ ਐਸਾ ਇੱਕ ਟੌਪਿਕ ਹੈ ਜਿਹੜਾ ਕਿ ਅੱਜ ਦੀ ਦੁਨੀਆ ਦੇ ਵਿੱਚ ਜਿਹੜੀ ਨਿਊਕਲੀਅਰ ਦੁਨੀਆ ਹੈ, ਜਦੋਂ ਅਸੀਂ ਇਕੱਲੇ ਰਹਿ ਰਹੇ ਹਾਂ, ਸਾਡੇ ਜੁਆਇੰਟ ਫੈਮਿਲੀ ਜਿਹੜੀਆਂ ਨੇ ਉਹ ਨਹੀਂ ਰਹਿ ਰਹੀਆਂ ਸਾਡੇ ਨਾਲ, ਅਸੀਂ ਕੰਮਾਂ ਕਾਰਾਂ ਲਈ ਕਿਸੇ ਵਿਦੇਸ਼ਾਂ ਦੇਸ਼ਾਂ ਨੂੰ ਛੱਡ ਕੇ ਕਿਤੇ ਨਾ ਕਿਤੇ ਆਪਣੀ ਜਨਮ ਭੂਮੀ ਤੋਂ ਦੂਰ ਅਸੀਂ ਬੈਠੇ ਹੋਏ ਹਾਂ, ਔਰ ਸਾਡੇ ਸਕੇ ਭੈਣ ਭਰਾ ਜਿਹੜੇ ਨੇ ਉਹ ਆਪਣੇ ਆਪਣੇ ਥਾਵਾਂ 'ਤੇ ਆਪਣੇ ਆਪਣੇ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਨੇ। ਬੜੇ ਘੱਟ ਲੋਕ ਨੇ ਜਿਨ੍ਹਾਂ ਨੂੰ ਅੱਜ ਵੀ ਉਹ ਖੁਸ਼ਕਿਸਮਤ ਨੇ ਕਿ ਉਹਨਾਂ ਦੀ ਪੂਰੇ ਪਰਿਵਾਰ ਉਹਨਾਂ ਦੇ ਨਾਲ ਨੇ। ਜ਼ਮਾਨਾ ਬਦਲਦਾ ਜਾ ਰਿਹਾ, ਸੁਸਾਇਟੀ ਜਿਹੜੀ ਹੈ ਬਦਲਦੀ ਜਾ ਰਹੀ ਹੈ। ਜਿਵੇਂ ਅਸੀਂ ਗਾਣੇ 'ਚ ਵੀ ਸੁਣਿਆ ਕਿ ਬੇਗਾਨੇ ਜਿਹੜੇ ਨੇ ਉਹ ਆਪਣਿਆਂ ਦਾ ਥਾਂ ਨਹੀਂ ਲੈ ਸਕਦੇ, ਹੁਣ ਇਹ ਆਪਣੇ ਜਿਹੜੇ ਆ ਇਹ ਇੱਕ ਕੁਐਸਚਨ ਮਾਰਕ ਹੈ। ਅੱਜ ਇਹਦੀ ਗੱਲ ਕੀਤੀ ਜਾਏਗੀ ਕਿ ਆਪਣੇ ਜਿਹੜੇ ਨੇ ਉਹ ਕੌਣ ਨੇ, ਕੀ ਆਪਣੇ ਸਿਰਫ ਉਹੀ ਨੇ ਜਿਹੜੇ ਜਿਨ੍ਹਾਂ ਨਾਲ ਖੂਨ ਦਾ ਰਿਸ਼ਤਾ ਹੈ। ਕਿਉਂਕਿ ਕਦੀ ਇਹ ਕਹਾਵਤ ਜਿਹੜੀ ਸੀਗੀ ਬੜੀ ਮਸ਼ਹੂਰ ਹੁੰਦੀ ਸੀਗੀ ਕਿ ਬਲੱਡ ਇਜ਼ ਥਿੱਕਰ ਦੈਨ ਵਾਟਰ, ਖੂਨ ਜਿਹੜਾ ਆ ਉਹ ਪਾਣੀ ਨਾਲੋਂ ਗਾੜਾ ਹੁੰਦਾ। ਮਗਰ ਸਮਾਜ ਜਿਹੜਾ ਆ ਉਹ ਬਦਲ ਚੁੱਕਿਆ, ਅਸੀਂ ਬਹੁਤ ਸਾਰੀਆਂ ਚੇਂਜਸ ਜਿਹੜੀਆਂ ਨੇ ਉਹ ਸੁਸਾਇਟੀ ਦੇ ਵਿੱਚ ਵੇਖ ਰਹੇ ਹਾਂ ਔਰ ਬੜੀਆਂ ਹੀ ਧਾਰਨਾਵਾਂ ਜਿਹੜੀਆਂ ਨੇ ਉਹ ਬਦਲਦੀਆਂ ਹੋਈਆਂ ਵੇਖ ਰਹੇ ਹਾਂ। ਜਿਵੇਂ ਅੱਜ ਇੱਕ ਸ਼ੁਭ ਦਿਹਾੜਾ ਹੈ, ਜਨਮ ਅਸ਼ਟਮੀ ਦਾ ਦਿਨ ਹੈ, ਸ਼੍ਰੀ ਕ੍ਰਿਸ਼ਨ ਜੀ ਭਗਵਾਨ ਜਿਹੜੇ ਨੇ ਉਹਨਾਂ ਦੇ ਜਨਮ ਦਾ ਦਿਹਾੜਾ ਹੈ, ਔਰ ਰੇਡੀਓ ਜ਼ਿੰਦਾਬਾਦ ਤੋਂ ਅਸੀਂ ਸਾਰਿਆਂ ਨੂੰ, ਸਾਰੇ ਹੀ ਸਾਡੇ ਹਿੰਦੂ ਵੀਰ ਜਿਹੜੇ ਕਿ ਜਨਮ ਅਸ਼ਟਮੀ ਦਾ ਤਿਉਹਾਰ ਮਨਾਉਂਦੇ ਨੇ, ਉਹਨਾਂ ਨੂੰ ਅਸੀਂ ਜਨਮ ਅਸ਼ਟਮੀ ਦੇ ਇਸ ਸ਼ੁਭ ਦਿਹਾੜੇ 'ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ। ਔਰ ਨਾਲ ਹੀ ਜਿਹੜਾ ਅੱਜ ਦਾ ਸਾਡਾ ਟੌਪਿਕ ਹੈ ਉਹਦੇ ਉੱਤੇ ਸ਼੍ਰੀ ਕ੍ਰਿਸ਼ਨ ਜੀ ਦੀ ਲਾਈਫ ਤੋਂ ਹੀ ਇੱਕ ਵੱਡੀ ਉਦਾਹਰਨ ਦਿੰਦੇ ਹਾਂ। ਸ਼੍ਰੀ ਕ੍ਰਿਸ਼ਨ ਜੀ ਜੰਮੇ ਸੀਗੇ ਦੇਵਕੀ ਮਾਂ ਦੇ ਘਰ, ਦੇਵਕੀ ਉਹਨਾਂ ਦੀ ਮਾਂ ਸੀਗੀ, ਉਹਨੇ ਉਹਨਾਂ ਨੂੰ ਪੈਦਾ ਕੀਤਾ। ਮਗਰ ਹਰ ਭਜਨ ਦੇ ਵਿੱਚ, ਹਰ ਜ਼ਿੰਦਗੀ ਦੇ ਉਹਨਾਂ ਦੇ ਪਹਿਲੂ ਦੇ ਵਿੱਚ ਜੇ ਕਿਸੇ ਦਾ ਨਾਂ ਉਹਨਾਂ ਦੀ ਮਾਂ ਵਜੋਂ ਲਿਆ ਗਿਆ ਤਾਂ ਉਹ ਸੀਗੀ ਯਸ਼ੋਦਾ ਮਈਆ। ਬੇਸ਼ੱਕ ਜਨਮ ਕਿਸੇ ਵੀ ਮਾਂ ਨੇ ਦਿੱਤਾ ਸੀਗਾ, ਮਗਰ ਉਹਨਾਂ ਨੂੰ ਪਿਆਰ ਕੀਤਾ, ਉਹਨਾਂ ਨੂੰ ਪਾਲਿਆ, ਉਹਨਾਂ ਨੂੰ ਉਹਨਾਂ ਦੀਆਂ ਮਾਂ ਦੀਆਂ ਸਾਰੀਆਂ ਲੋੜਾਂ ਜਿਹੜੀਆਂ ਸੀਗੀਆਂ ਉਹ ਯਸ਼ੋਦਾ ਮਾਂ ਨੇ ਪੂਰੀਆਂ ਕੀਤੀਆਂ। ਬੜੀ ਵਾਰੀ ਅਸੀਂ ਇਹ ਵੀ ਸੁਣਨ ਨੂੰ ਮਿਲਦਾ ਕਿ ਜਿਹੜੀ ਮਤਰੇਈ ਮਾਂ ਹੈ ਜਾਂ ਕੋਈ ਦੂਸਰਾ ਕੋਈ ਵੀ, ਤੁਹਾਡੀ ਨਾ ਮਾਂ ਬਣ ਸਕਦਾ ਨਾ ਬਾਪ। ਸ਼ਾਇਦ ਕਿਸੇ ਪਰਟੀਕੁਲਰ ਕੰਟੈਕਸਟ ਵਿੱਚ ਕੁਛ ਸਮੇਂ ਲਈ ਇਹ ਸਹੀ ਟੁੱਕਦਾ ਹੋਏ, ਮਗਰ ਜੇ ਅਸੀਂ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਜਦੋਂ ਸ਼੍ਰੀ ਕ੍ਰਿਸ਼ਨ ਜੀ ਪੈਦਾ ਹੋਏ ਸੀਗੇ, ਜਿਨ੍ਹਾਂ ਦਾ ਅੱਜ ਸ਼ੁਭ ਜਨਮ ਦਿਹਾੜਾ ਹੈ, ਉਦੋਂ ਵੀ ਉਹਨਾਂ ਦੇ ਨਾਲ ਯਸ਼ੋਦਾ ਮਾਂ ਦਾ ਨਾਂ ਜੁੜਿਆ। ਬਹੁਤ ਘੱਟ ਲੋਕ ਜਿਹੜੇ ਕਿ ਸਿਰਫ ਸੁਣਦੇ ਨੇ ਸ਼੍ਰੀ ਕ੍ਰਿਸ਼ਨ ਜੀ ਬਾਰੇ, ਉਹਨਾਂ ਨੂੰ ਸ਼ਾਇਦ ਦੇਵਕੀ ਉਹਨਾਂ ਦੀ ਅਸਲੀ ਮਾਂ ਹੈ ਉਹਨਾਂ ਦਾ ਨਾਂ ਵੀ ਨਹੀਂ ਪਤਾ। ਸਾਰੀ ਦੁਨੀਆ ਨੂੰ ਅਗਰ ਕਿਸੇ ਦਾ ਨਾਂ ਪਤਾ ਸੀਗਾ, ਔਰ ਯਸ਼ੋਦਾ ਮਈਆ ਦਾ ਆਨੰਦ ਲਾਲ ਜੇ ਅਸੀਂ ਚਾਹੇ ਭਜਨ ਦੇ ਵਿੱਚ ਚਾਹੇ ਗਾਣਿਆਂ ਦੇ ਵਿੱਚ ਕਿਤੇ ਵੀ ਅਸੀਂ ਸੁਣਿਆ ਅਤੇ ਉੱਥੇ ਯਸ਼ੋਦਾ ਮਈਆ ਜਿਹੜੀ ਆ ਉਹਦਾ ਨਾਂ ਆਉਂਦਾ, ਜਦਕਿ ਉਹ ਉਹਨਾਂ ਦੀ ਜਨਮ ਦੇਣ ਵਾਲੀ ਮਾਂ ਨਹੀਂ ਸੀ। ਇਵੇਂ ਹੀ ਬਹੁਤ ਸਾਰੇ ਐਸੇ ਅੱਜ ਦੇ ਸਮੇਂ ਦੇ ਵਿੱਚ ਬਾਪ ਨੇ ਜਿਨ੍ਹਾਂ ਨੇ ਸ਼ਾਇਦ ਬੱਚੇ ਜਿਹੜੇ ਆ ਉਹ ਪੈਦਾ ਨਹੀਂ ਕੀਤੇ, ਮਗਰ ਉਹ ਬੱਚਿਆਂ ਲਈ ਐਜ਼ ਕਿਤੇ ਉਹ ਸਟੈਪ ਫਾਦਰ ਦਾ ਰੋਲ ਕਰ ਰਹੇ ਨੇ, ਮਗਰ ਉਹ ਬੱਚਿਆਂ ਲਈ ਆਪਣੇ ਉਹਨਾਂ ਦੇ ਸਕੇ ਬਾਪ ਨਾਲੋਂ ਵੱਧ ਉਹਨਾਂ ਨੂੰ ਪਿਆਰ ਕਰਦੇ ਨੇ, ਉਹਨਾਂ ਨੂੰ ਸੰਭਾਲਦੇ ਨੇ ਔਰ ਉਹਨਾਂ ਲਈ ਆਪਣੀ ਜੀ ਜਾਨ ਦੀ ਮਿਹਨਤ ਕਰਦੇ ਨੇ। ਇਸ ਕਰਕੇ ਸਮਾਜ ਜਿਹੜਾ ਆ ਉਹ ਬੜਾ ਡਿਫਰੈਂਟ ਹੁੰਦਾ ਜਾ ਰਿਹਾ, ਰਿਸ਼ਤੇ ਜਿਹੜੇ ਨੇ ਉਹ ਬਦਲਦੇ ਜਾ ਰਹੇ ਨੇ, ਔਰ ਜਿਵੇਂ ਅਸੀਂ ਆਪਣੇ ਪਰਿਵਾਰਾਂ ਤੋਂ ਦੂਰ ਅਲੱਗ ਅਲੱਗ ਜਗ੍ਹਾ ਬੈਠੇ ਹੋਏ ਹਾਂ, ਅੱਜ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਰਿਸ਼ਤੇ ਜਿਹੜੇ ਆ ਜ਼ਰੂਰੀ ਨਹੀਂ ਕਿ ਤੁਹਾਡੇ ਸਿਰਫ ਖੂਨ ਦੇ ਹੀ ਰਿਸ਼ਤੇ ਤੁਹਾਡੇ ਕੰਮ ਆਉਂਦੇ ਨੇ। ਬਹੁਤ ਸਾਰੇ ਐਸੀਆਂ ਉਦਾਹਰਣ ਨੇ, ਐਸੀਆਂ ਜ਼ਿੰਦਗੀਆਂ ਨੇ ਜਿੱਥੇ ਤੁਹਾਨੂੰ ਪਿਆਰ ਕਰਨ ਵਾਲੇ ਤੁਹਾਡੇ ਦੋਸਤ, ਤੁਹਾਡੇ ਗੁਆਂਢੀ, ਤੁਹਾਡੇ ਸਕੇ ਭੈਣ ਭਰਾਵਾਂ ਨਾਲੋਂ ਵੱਧ ਜਿਹੜਾ ਆ ਤੁਹਾਡਾ ਉਹ ਦੁੱਖ ਸੁੱਖ ਵਿੱਚ ਸਾਥ ਦਿੰਦੇ ਨੇ। ਇਸ ਕਰਕੇ ਸਮਾਂ ਬਦਲਦਾ ਜਾ ਰਿਹਾ। ਸੋ ਅੱਜ ਅਸੀਂ ਜਿਹੜੀ ਗੱਲ ਕਰਾਂਗੇ ਉਹ ਗੱਲ ਇਸੇ ਚੀਜ਼ 'ਤੇ ਕਰਾਂਗੇ ਕਿ ਕੀ ਮਾਂ ਅਗਰ ਸਿਰਫ ਦੇਵਕੀ ਹੋਏ ਤਾਂ ਹੀ ਉਹ ਸ਼੍ਰੀ ਕ੍ਰਿਸ਼ਨ ਨੂੰ ਪਿਆਰ ਕਰੇਗੀ ਕਿ ਯਸ਼ੋਦਾ ਮਾਂ ਜਿਹੜੀ ਆ ਉਹ ਵੀ ਸ਼੍ਰੀ ਕ੍ਰਿਸ਼ਨ ਨੂੰ ਪਿਆਰ ਕਰ ਸਕਦੀ ਹੈ। ਅੱਜ ਗੱਲ ਕਰਾਂਗੇ ਕਿ ਸਿਰਫ ਇੱਕ ਸਕਾ ਭੈਣ ਭਰਾ ਹੀ ਤੁਹਾਡੇ ਲਈ ਦੁੱਖ ਸੁੱਖ 'ਚ ਖੜਾ ਹੈ ਕਿ ਤੁਹਾਡਾ ਕੋਈ ਦੋਸਤ ਮਿੱਤਰ ਚੰਗੇ ਸੰਬੰਧੀ ਜਿਹੜੇ ਨੇ ਉਹ ਵੀ ਤੁਹਾਡੇ ਨਾਲ ਖੜਦੇ ਨੇ। ਕਿਉਂਕਿ ਜਿਵੇਂ ਜਿਵੇਂ ਸਮਾਂ ਬਦਲ ਰਿਹਾ, ਸੁਸਾਇਟੀ ਬਦਲ ਰਹੀ ਹੈ, ਬਹੁਤ ਸਾਰੇ ਆਪਣੇ ਜਿਹੜੇ ਆ ਉਹ ਹੰਕਾਰ ਦੇ ਪਿੱਛੇ, ਮਟੀਰੀਅਲ ਦੇ ਪਿੱਛੇ, ਲਾਲਚ ਦੇ ਪਿੱਛੇ, ਈਗੋ ਦੇ ਪਿੱਛੇ, ਉਹਨਾਂ ਨਾਲ ਤੁਹਾਡੇ ਵਿਚਾਰ ਨਹੀਂ ਮਿਲਦੇ, ਉਹਨਾਂ ਦੇ ਨਾਲ ਝਗੜੇ ਜਿਹੜੇ ਆ ਉਹ ਸਮਾਜ 'ਚ ਵੱਧ ਰਹੇ ਨੇ। ਇਹ ਕਿਉਂ ਹੋ ਰਿਹਾ, ਇਹਦੇ ਸਾਡੇ ਸਮਾਜ ਦੇ ਉੱਤੇ ਕੀ ਅਸਰ ਪੈਣਗੇ, ਅੱਗੇ ਆਉਣ ਵਾਲੇ ਸਾਡੇ ਰਿਸ਼ਤੇ ਕਿਵੇਂ ਦੇ ਹੋਣਗੇ, ਉਹਦੀ ਗੱਲ ਕਰਾਂਗੇ। ਨਾਲ ਹੀ ਅੱਜ ਗੱਲ ਕੀਤੀ ਜਾਏਗੀ ਬ੍ਰੇਕ ਤੋਂ ਬਾਅਦ ਕਿ 20 ਸਪਟੰਬਰ ਨੂੰ ਕੀ ਕੰਜ਼ਰਵੇਟਿਵ ਗਵਰਨਮੈਂਟ ਬਣਾ ਸਕਦੇ ਨੇ, ਟ੍ਰੈਂਡ ਇਵੇਂ ਦੇ ਨਜ਼ਰ ਆ ਰਹੇ ਨੇ। ਕਿਸੇ ਨੇ ਅੱਜ ਤੋਂ 10 ਦਿਨ ਪਹਿਲਾਂ ਇਹ ਉਮੀਦ ਨਹੀਂ ਕੀਤੀ ਸੀਗੀ ਕੈਨੇਡਾ ਦੇ ਵਿੱਚ, ਔਰ ਖਾਸ ਤੌਰ 'ਤੇ 15 ਅਗਸਤ ਨੂੰ ਜਦੋਂ ਪ੍ਰਧਾਨ ਮੰਤਰੀ ਸ਼੍ਰੀ ਜਸਟਿਨ ਟਰੂਡੋ ਨੇ ਅਨਾਊਂਸ ਕੀਤੀ ਸੀਗੀ ਕੈਨੇਡਾ ਦੀ ਇਲੈਕਸ਼ਨ, ਉਹਨਾਂ ਨੇ ਸ਼ਾਇਦ ਇਹ ਉਮੀਦ ਨਹੀਂ ਕੀਤੀ ਸੀਗੀ ਕਿ ਕੰਜ਼ਰਵੇਟਿਵ ਪਾਰਟੀ ਜਿਹੜੀ ਆ ਔਰ NDP ਪਾਰਟੀ ਜਿਹੜੀ ਆ ਉਹ ਲਗਾਤਾਰ ਸਟਰੋਂਗ ਹੁੰਦੀ ਜਾਏਗੀ। ਅੱਜ ਕੰਜ਼ਰਵੇਟਿਵ ਪਾਰਟੀ ਦੇ ਗ੍ਰਾਫ ਪਰਸੈਂਟੇਜਸ ਵਧਦੀਆਂ ਜਾ ਰਹੀਆਂ ਨੇ। ਪਹਿਲਾਂ ਉਹਨਾਂ ਦਾ ਮਾਰਜਨ ਜਿਹੜਾ ਸੀਗਾ ਲਿਬਰਲ ਦੇ ਕਲੋਜ਼ ਹੋਇਆ, ਉਹਦੇ ਬਾਅਦ ਟਾਈ ਹੋਇਆ, ਔਰ ਅੱਜ ਦੇ ਦਿਹਾੜੇ ਦੇ ਵਿੱਚ ਅਗਰ ਵੇਖਿਆ ਜਾਏ ਤਾਂ ਉਹਨਾਂ ਦੀ ਪਰਸੈਂਟੇਜ ਜਿਹੜੀ ਆ ਉਹ ਲਿਬਰਲ ਤੋਂ ਅੱਗੇ ਜਾ ਚੁੱਕੀ ਹੈ। ਅਜੇ ਇਹ ਕਹਿਣਾ ਬਹੁਤ ਅਰਲੀ ਹੋਏਗਾ, ਮਗਰ ਇਹ ਡੈਫੀਨੇਟਲੀ ਇੱਕ ਚੀਜ਼ ਜਿਹੜੀ ਆ ਉਹ ਹੋ ਚੁੱਕੀ ਹੈ, ਔਰ ਉਹ ਇਹ ਹੈ ਕਿ ਲਿਬਰਲ ਕੈਂਪ ਜਿਹੜਾ ਆ ਉਹਦੇ ਵਿੱਚ ਸਟ੍ਰੈਸ, ਉਹਦੇ ਵਿੱਚ ਟੈਨਸ਼ਨ ਜਿਹੜੀ ਆ ਉਹ ਡੈਫੀਨੇਟਲੀ ਕ੍ਰੀਏਟ ਹੋ ਗਈ ਹੈ। ਬਹੁਤ ਸਾਰੇ ਕੈਂਡੀਡੇਟਸ ਜਿਹੜੇ ਨੇ ਜਿੱਥੇ ਸਿਟਿੰਗ MPs ਨੇ ਉਹਨਾਂ ਨੇ ਇਹ ਸੋਚ ਰੱਖਿਆ ਸੀਗਾ ਕਿ ਉਹਨਾਂ ਨੂੰ ਕੋਈ ਹਰਾ ਨਹੀਂ ਸਕਦਾ, ਅੱਜ ਉਹਨਾਂ ਨੂੰ ਕਈ ਸੀਟਾਂ ਦੇ ਉੱਤੇ ਹੱਥ ਪੈਰ ਜਿਹੜੇ ਆ ਉਹ ਮਾਰਨੇ ਪੈ ਰਹੇ ਨੇ, ਔਰ ਉਹਨਾਂ ਦੇ ਪਸੀਨੇ ਜਿਹੜੇ ਆ ਉਹ ਓਪੋਜੀਸ਼ਨ ਨੇ, ਚਾਹੇ ਉਹ ਕੰਜ਼ਰਵੇਟਿਵ ਚਾਹੇ NDP ਹੈ, ਉਹਨਾਂ ਨੇ ਉਹਨਾਂ ਦੇ ਪਸੀਨੇ ਜਿਹੜੇ ਆ ਛੁਡਾਉਣੇ ਸ਼ੁਰੂ ਕਰਤੇ ਨੇ। ਕੀ ਵਜ੍ਹਾ ਹੈ ਕਿ ਸਰਬ ਔਰ ਇੰਨੇ ਫੰਡ ਜਿਹੜੇ ਆ ਉਹ ਲਿਬਰਲ ਸਰਕਾਰ ਨੇ ਦਿੱਤੇ, ਵੈਕਸੀਨੇਸ਼ਨ ਜਿਹੜੀ ਆ ਉਹਦੇ ਸਕੇਲ ਜਿਹੜੇ ਆ ਉਹਨਾਂ ਨੇ ਜਲਦੀ ਕੀਤਾ, ਸਾਰਾ ਕੁਝ ਕਰਨ ਦੇ ਬਾਵਜੂਦ ਕਿੱਥੇ ਅਸੀਂ ਗਲਤੀਆਂ ਹੋਈਆਂ ਨੇ ਕਿ ਅੱਜ ਵੋਟਰ ਜਿਹੜਾ ਆ ਉਹ ਪਰਸੈਂਟੇਜ ਜਿਹੜੀ ਆ ਉਹ ਡਿਫਰੈਂਟ ਦਿਖਾ ਰਿਹਾ। ਅੱਜ NDP ਜਿਹੜੀ ਆ ਉਹ ਪਾਪੂਲਰ ਹੁੰਦੀ ਜਾ ਰਹੀ ਹੈ, ਅੱਜ ਜਗਮੀਤ ਸਿੰਘ ਜਿਹੜੇ ਨੇ ਉਹ ਜਸਟਿਨ ਟਰੂਡੋ ਨਾਲੋਂ ਵੀ ਲਾਈਕੇਬਲ ਪ੍ਰਧਾਨ ਮੰਤਰੀ ਦਾ ਚਿਹਰਾ ਸਮਝੇ ਜਾ ਰਹੇ ਨੇ। ਐਰਨ ਓਟੂਲ ਕੰਜ਼ਰਵੇਟਿਵ ਲੀਡਰ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਦੇ ਵਾਸਤੇ ਉਹਨਾਂ ਦੀ ਪਰਸੈਂਟੇਜ ਜਿਹੜੀ ਆ ਉਹਨਾਂ ਦੀ ਪਾਪੂਲੈਰਿਟੀ ਜਿਹੜੀ ਆ ਉਹ ਜਸਟਿਨ ਟਰੂਡੋ ਦੇ ਕੋਲ ਆਈ ਜਾ ਰਹੀ ਹੈ, ਔਰ ਇੱਥੋਂ ਤੱਕ ਵੀ ਨਹੀਂ, ਬਹੁਤ ਸਾਰੇ ਹੋਰ ਅੰਕੜੇ ਜਿਹੜੇ ਨੇ ਉਹ ਹੈਰਾਨੀਜਨਕ ਨੇ। ਸੋ ਇਹ ਮੁੱਦਿਆਂ ਉੱਤੇ ਅੱਜ ਅਸੀਂ ਗੱਲ ਕਰਾਂਗੇ। ਸਾਡਾ ਪਹਿਲਾ ਮੁੱਦਾ ਜਿਹੜਾ ਆ ਉਹ ਇਹ ਹੈ ਕਿ ਕੀ ਬਲੱਡ ਇਜ਼ ਥਿੱਕਰ ਦੈਨ ਵਾਟਰ, ਕੀ ਖੂਨ ਦਾ ਰਿਸ਼ਤਾ ਹੀ ਜਿਹੜਾ ਆ ਉਹ ਸਟਰੋਂਗ ਹੁੰਦਾ। ਜਿਵੇਂ ਅਸੀਂ ਸਮਾਜ ਵਿੱਚ ਵਿਚਰਦੇ ਹਾਂ, ਆਲੇ ਦੁਆਲੇ ਨੂੰ ਵੇਖਦੇ ਹਾਂ, ਔਰ ਜਿਵੇਂ ਅੱਜ ਅਸੀਂ ਗੱਲ ਕੀਤੀ ਹੈ ਕਿ ਅੱਜ ਜਨਮਅਸ਼ਟਮੀ ਦਾ ਦਿਹਾੜਾ, ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦਾ ਦਿਹਾੜਾ, ਉਹਨਾਂ ਦੀ ਵੀ ਜ਼ਿੰਦਗੀ ਦੀ ਵੇਖੀ ਜਾਏ ਤਾਂ ਉਹਨਾਂ ਨੂੰ ਯਸ਼ੋਦਾ ਮਾਂ ਨੇ ਪਾਲਿਆ। ਉਹ ਉਹਨਾਂ ਦੀ ਸਕੀ ਮਾਂ ਨਹੀਂ ਸੀਗੀ, ਮਗਰ ਉਹਨਾਂ ਨੂੰ ਉਹਨੇ ਹੀ ਪਿਆਰ ਕੀਤਾ, ਉਹਨੇ ਹੀ ਪਾਲਿਆ, ਔਰ ਸ਼੍ਰੀ ਕ੍ਰਿਸ਼ਨ ਜੀ ਉਹਨੂੰ ਹੀ ਆਪਣੀ ਮਾਂ ਮੰਨਦੇ ਰਹੇ। ਇਵੇਂ ਹੀ ਅੱਜ ਦੇ ਦਿਨ 'ਚ ਵੀ ਬਹੁਤ ਸਾਰੇ ਐਸੀਆਂ ਯਸ਼ੋਦਾ ਮਾਵਾਂ ਹਨ ਜਿਹੜੀਆਂ ਕਿ ਬੱਚਿਆਂ ਨੂੰ ਬਿਨਾਂ ਜਨਮ ਦਿੱਤਿਆਂ ਵੀ ਉਹਨਾਂ ਨੂੰ ਉਵੇਂ ਪਿਆਰ ਕਰਦੇ ਨੇ ਜਿਵੇਂ ਉਹਨਾਂ ਦੀ ਸਕੀ ਮਾਂ ਜਿਹੜੀ ਆ ਉਹ ਨਹੀਂ ਕਰਦੀ। ਐਸੇ ਹੀ ਬਾਪ ਨੇ ਜਿਨ੍ਹਾਂ ਨੇ ਉਹਨਾਂ ਬੱਚਿਆਂ ਨੂੰ ਜਨਮ ਨਹੀਂ ਦਿੱਤਾ, ਮਗਰ ਉਹ ਬੱਚੇ ਜਿਨ੍ਹਾਂ ਦੇ ਉਹ ਸਟੈਪ ਫਾਦਰ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ, ਔਰ ਆਪਣਿਆਂ ਨਾਲੋਂ ਵੀ ਵੱਧ ਉਹਨਾਂ ਨੂੰ ਲੁੱਕ ਆਫਟਰ ਕਰਦੇ ਨੇ, ਉਹਨਾਂ ਦਾ ਧਿਆਨ ਰੱਖਦੇ ਨੇ। ਬਹੁਤ ਸਾਰੀਆਂ ਐਸੀਆਂ ਮਾਵਾਂ ਨੇ ਜਿਹੜੀਆਂ ਆਪਣੀ ਜ਼ਿੰਮੇਵਾਰੀ ਤੋਂ ਭੱਜਦੀਆਂ ਨੇ, ਜਿਨ੍ਹਾਂ ਨੇ ਬੱਚੇ ਪੈਦਾ ਜ਼ਰੂਰ ਕੀਤੇ ਨੇ ਮਗਰ ਸ਼ਾਇਦ ਉਹਨਾਂ ਨੇ ਮਾਂ ਦਾ ਫਰਜ਼ ਜਿਹੜਾ ਆ ਉਹ ਨਹੀਂ ਨਿਭਾਇਆ, ਔਰ ਬੱਚੇ ਜਿਹੜੇ ਆ ਉਹਨਾਂ ਨੂੰ ਆਪਣੀ ਮਾਂ ਵੀ ਸਮਝਣ ਨੂੰ ਤਿਆਰ ਨਹੀਂ ਨੇ। ਐਸੇ ਹੀ ਬਾਪ ਨੇ ਜਿਨ੍ਹਾਂ ਨੇ ਜਨਮ ਜ਼ਰੂਰ ਦਿੱਤਾ ਹੈ ਮਗਰ ਉਹ ਬੱਚੇ ਜਿਹੜੇ ਆ ਉਹਨਾਂ ਲਈ ਉਹਨਾਂ ਨੇ ਬਾਪ ਦਾ ਰੋਲ ਜਿਹੜਾ ਆ ਉਹ ਨਹੀਂ ਨਿਭਾਇਆ। ਇਵੇਂ ਹੀ ਚਾਹੇ ਉਹ ਸਕੇ ਭੈਣ ਭਰਾ ਨੇ, ਚਾਹੇ ਉਹ ਕੋਈ ਵੀ ਹੈ, ਬਹੁਤ ਸਾਰੇ ਐਸੇ ਭਰਾ ਭਰਾ ਨੇ ਜਿਹੜੇ ਇੱਕ ਦੂਜੇ ਦਾ ਜਿਨ੍ਹਾਂ ਦਾ ਇੱਕ ਦੂਜੇ ਦੇ ਜਾਨ ਦੇ ਦੁਸ਼ਮਣ ਨੇ। ਬਹੁਤ ਸਾਰੀਆਂ ਐਸੀਆਂ ਭੈਣਾਂ ਨੇ ਜਿਨ੍ਹਾਂ ਨੇ ਸ਼ਾਇਦ ਰੱਖੜੀ ਵਾਲੇ ਦਿਨ ਰੱਖੜੀ ਆਪਣੇ ਭਰਾਵਾਂ ਨੂੰ ਰੱਖੜੀਆਂ ਨਹੀਂ ਬੰਨੀਆਂ। ਬਹੁਤ ਸਾਰੇ ਐਸੇ ਰਿਸ਼ਤੇ ਨੇ ਜਿਹੜੇ ਅੱਜ ਬੇਸ਼ੱਕ ਉਹ ਖੂਨ ਦੇ ਨੇ ਮਗਰ ਉਹ ਪਾਣੀ ਨਾਲੋਂ ਮਾੜੇ ਹੋ ਚੁੱਕੇ ਨੇ, ਮਗਰ ਐਸੇ ਬਹੁਤ ਸਾਰੇ ਮਿੱਤਰ ਨੇ, ਐਸੇ ਬਹੁਤ ਸਾਰੇ ਗਵਾਂਢੀ ਨੇ ਤੁਹਾਡੇ, ਐਸੇ ਬਹੁਤ ਸਾਰੇ ਤੁਹਾਡੇ ਪਿਆਰ ਕਰਨ ਵਾਲੇ ਨੇ ਜਿਹੜੇ ਤੁਹਾਡੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਹਰ ਮੁਸ਼ਕਲ ਦੇ ਵਿੱਚ ਉਹ ਤੁਹਾਡਾ ਸਾਥ ਦਿੰਦੇ ਨੇ, ਉਹ ਤੁਹਾਡੇ ਨਾਲ ਖੜੇ ਹੁੰਦੇ ਨੇ। ਇਹਦੇ ਵਿੱਚ ਕੀ ਵਜ੍ਹਾ ਹੈ? ਜੇ ਅਸੀਂ ਪੰਜਾਬ ਦੀ ਹੀ ਗੱਲ ਕਰ ਲਈ ਜਾਏ ਤਾਂ ਡੇਲੀ ਪੋਸਟ ਪੰਜਾਬੀ ਨੇ ਇੱਕ ਵੀਡੀਓ ਪੋਸਟ ਕੀਤਾ ਸੀਗਾ ਜਿਹਦੇ ਵਿੱਚ ਇੱਕ ਔਰਤ ਜਿਹਦਾ ਇੱਕ ਸਿਰਫ ਉਹ ਪੋਸਟ ਪੜ੍ਹ ਕੇ ਕਿ ਇੱਕ ਆਦਮੀ ਉਹਦੀਆਂ ਉਹਨੂੰ ਕਿਡਨੀ ਦੀ ਲੋੜ ਹੈ, ਉਹਦੀ ਬੇਟੀ ਨੇ ਉਹ ਪੋਸਟ ਪਾਈ ਹੈ, ਉਹਦੀ ਬੇਟੀ ਜਿਹੜੀ ਆ ਉਹ ਆਪਣੇ ਬਿਮਾਰ ਪਿਤਾ ਨੂੰ ਲੁੱਕ ਆਫਟਰ ਕਰ ਰਹੀ ਹੈ ਕਿਉਂਕਿ ਉਹਦੀ ਆਪਣੀ ਸਕੀ ਮਾਂ ਜਿਹੜੀ ਆ ਉਹਦੀ ਡੈਥ ਹੋ ਚੁੱਕੀ ਹੈ। ਇਹ ਅੱਜ ਦੇ ਸਮੇਂ ਦੀ ਗੱਲ ਹੈ, ਐਸੇ ਸਾਲ ਦੀ ਗੱਲ ਹੈ ਔਰ ਪੰਜਾਬ ਦੀ ਗੱਲ ਹੈ। ਇੱਕ ਲੜਕੀ ਜਿਹੜੀ ਕੁਆਰੀ ਹੈ ਉਹਨੇ ਉਹ ਪੋਸਟ ਵੇਖੀ, ਉਹਨੇ ਉਹ ਵੇਖਿਆ ਔਰ ਉਹਨੇ ਉਹਨੂੰ ਇਹ ਲੱਗਿਆ, ਉਹਦੇ ਅੰਦਰ ਉਹ ਇਨਸਾਨੀਅਤ ਜਾਗੀ ਕਿ ਇਹ ਲੜਕੀ ਜਿਹੜੀ ਆ ਇਹਦਾ ਬਾਪ ਜਿਹੜਾ ਆ ਉਹ ਸ਼ਾਇਦ ਇਸ ਕਾਰਨ ਨਾ ਬਚੇ। ਉਸ ਲੜਕੀ ਨੇ ਆਪਣਾ ਬਾਪ ਗਵਾਇਆ ਹੋਇਆ, ਉਹਨੂੰ ਦਰਦ ਮਹਿਸੂਸ ਹੋਇਆ, ਉਹਨੂੰ ਪਤਾ ਹੈ ਕਿ ਇੱਕ ਪਿਤਾ ਤੋਂ ਬਿਨਾਂ ਜ਼ਿੰਦਗੀ ਇੱਕ ਬੱਚੀ ਦੀ ਕਿਵੇਂ ਹੋ ਸਕਦੀ ਹੈ, ਖਾਸ ਤੌਰ 'ਤੇ ਅਗਰ ਉਹਦੀ ਮਾਂ ਵੀ ਨਾ ਹੋਵੇ। ਉਹ ਲੜਕੀ ਜਿਹੜੀ ਹੈ ਉਹਨੇ ਉਸ ਫੈਮਿਲੀ ਨੂੰ ਅਪਰੋਚ ਕੀਤਾ ਔਰ ਕੋਈ ਵੀ ਖੂਨੀ ਰਿਸ਼ਤਾ ਨਾ ਹੋਣ ਦੇ ਬਾਵਜੂਦ ਆਪਣੇ ਮਾਂ ਆਪਣੀ ਮਾਂ ਔਰ ਆਪਣੇ ਭਰਾਵਾਂ ਦੀ ਮਰਜ਼ੀ ਦੇ ਅਗੇਂਸਟ ਉਹਨੇ ਔਫਰ ਕੀਤੀ ਹੈ ਕਿ ਮੈਂ ਆਪਣੀ ਕਿਡਨੀ ਜਿਹੜੀ ਹੈ ਉਹ ਇਸ ਇਨਸਾਨ ਨੂੰ ਬਚਾਉਣ ਲਈ ਦੇ ਸਕਦੀ ਹਾਂ। ਜਦੋਂ ਕਿ ਉਸ ਇਨਸਾਨ ਨੇ ਜਦੋਂ ਇਹ ਮਨ੍ਹਾ ਕੀਤਾ ਕਿ ਅਸੀਂ ਕਿਡਨੀ ਨਹੀਂ ਲੈਣਾ ਚਾਹੁੰਦੇ ਕਿਉਂਕਿ ਉਹਨਾਂ ਵਾਸਤੇ ਉਹ ਇੱਕ ਬੇਗਾਨੀ ਲੜਕੀ ਹੈ, ਤਾਂ ਉਸ ਲੜਕੀ ਨੇ ਇੱਥੋਂ ਤੱਕ ਇੱਕ ਐਗਜ਼ੈਂਪਲ ਸੈੱਟ ਕਰਤੀ ਕਿ ਉਹਨੇ ਇਹ ਕਿਹਾ ਕਿ ਮੈਂ ਇਸ ਆਦਮੀ ਨਾਲ ਜਿਹੜਾ ਕਿ ਇਸ ਵੇਲੇ ਮੌਤ ਦੇ ਕਿਨਾਰੇ ਬੈਠਾ ਕਿ ਮੈਂ ਇਹਨੂੰ ਇਹਦੇ ਨਾਲ ਸ਼ਾਦੀ ਕਰਦੀ ਹਾਂ ਔਰ ਇਹਦੀ ਧਰਮ ਪਤਨੀ ਹੋਣ ਦੇ ਨਾਤੇ ਹੁਣ ਮੈਂ ਇਸ ਲੜਕੀ ਨੂੰ ਇੱਕ ਮਾਂ ਦਾ ਵੀ ਪਿਆਰ ਦੇ ਸਕਦੀ ਹਾਂ ਔਰ ਇਸ ਆਦਮੀ ਨੂੰ ਜੋ ਹੁਣ ਮੇਰਾ ਪਤੀ ਹੈ ਉਹਨੂੰ ਮੈਂ ਆਪਣੀ ਕਿਡਨੀ ਜਿਹੜੀ ਆ ਗੁਰਦਾ ਦਾਨ ਕਰਕੇ ਉਹਦੀ ਜ਼ਿੰਦਗੀ ਜਿਹੜੀ ਆ ਉਹ ਵੀ ਬਚਾ ਸਕਦੀ ਹਾਂ। ਸ਼ਾਇਦ ਸਾਡੇ ਵਿੱਚੋਂ ਬਹੁਤ ਸਾਰਿਆਂ ਨੇ ਇਹ ਵੀਡੀਓ ਵੇਖਿਆ ਹੈ, ਮੈਨੂੰ ਵੀ ਇਹ ਵੀਡੀਓ ਵੇਖਣ ਦਾ ਮੌਕਾ ਮਿਲਿਆ ਔਰ ਇਹ ਅੱਜ ਦਾ ਸਮੇਂ ਦੀ ਯਸ਼ੋਦਾ ਮਾਂ ਹੈ। ਉਹ ਅੱਜ ਦੇ ਸਮੇਂ ਦੇ ਵਿੱਚ ਉਹਦੀ ਮਾਂ ਲੜਕੀ ਦੀ ਜਿਹੜੀ ਆ ਉਹਨੂੰ ਚੰਗੇ ਘਰ 'ਚ ਵਿਆਹਣਾ ਚਾਹੁੰਦੀ ਸੀਗੀ ਤਾਂ ਕਿ ਉਹ ਵਿਆਹ ਕਰਕੇ ਜ਼ਿੰਦਗੀ ਵਧੀਆ ਜੀ ਸਕੇ, ਮਗਰ ਉਹਨੇ ਇਹ ਚੈਲੰਜ ਐਕਸੈਪਟ ਕੀਤਾ ਕਿ ਉਸ ਇਨਸਾਨ ਨਾਲ ਉਹਨੇ ਵਿਆਹ ਕੀਤਾ ਜਿਹੜਾ ਕਿ ਜ਼ਿੰਦਗੀ ਦੀ ਔਰ ਮੌਤ ਦੀ ਲੜਾਈ ਲੜ ਰਿਹਾ, ਜਿਹਦੀ ਕਿ ਇੱਕ ਜਵਾਨ ਇਹਦੀ ਬੱਚੀ ਟੀਨੇਜਰ ਬੱਚੀ ਜਿਹੜੀ ਹੈ ਉਹ ਮਾਂ ਗਵਾ ਚੁੱਕੀ ਹੈ ਔਰ ਇਸ ਕਿਨਾਰੇ 'ਤੇ ਹੈ ਕਿ ਆਪਣਾ ਸ਼ਾਇਦ ਬਾਬੀ ਉਹ ਗਵਾ ਦੇ। ਇੱਕ ਸੋਸ਼ਲ ਮੀਡੀਆ ਦੀ ਪੋਸਟ ਵੇਖ ਕੇ ਉਹ ਅੱਗੇ ਆਈ ਔਰ ਉਹਨੇ ਉਸ ਆਦਮੀ ਦਾ ਵਿਆਹ ਵੀ ਕੀਤਾ ਔਰ ਉਸ ਲੜਕੀ ਨੂੰ ਆਪਣੇ ਬੱਚਿਆਂ ਵਾਂਗ ਉਹ ਇਸ ਵੇਲੇ ਪਾਲ ਰਹੀ ਹੈ, ਸਾਰੇ ਸਮਾਜਿਕ ਚੈਲੰਜ ਐਕਸੈਪਟ ਕਰਦੀ ਹੋਈ। ਸੋ ਐਸਾ ਨਹੀਂ ਹੈ ਕਿ ਸਿਰਫ ਰਿਸ਼ਤੇ ਖੂਨ ਦੇ ਜਿਹੜੇ ਨੇ ਉਹੀ ਹੁੰਦੇ ਨੇ, ਖੂਨ ਦੇ ਰਿਸ਼ਤੇ ਸਾਡੇ ਜਿਹੜੇ ਆ ਉਹ ਸਾਡੀ ਚੋਇਸ ਨਹੀਂ ਹੈ। ਸਾਡਾ ਕੋਈ ਭੈਣ ਹੈ, ਕੋਈ ਭਰਾ ਹੈ, ਕੋਈ ਚਾਚਾ ਹੈ, ਕੋਈ ਤਾਇਆ ਹੈ, ਉਹ ਬਾਈ ਡਿਫੋਲਟ ਜਿੱਥੇ ਅਸੀਂ ਪਰਿਵਾਰ 'ਚ ਪੈਦਾ ਹੋਏ ਹਾਂ ਉੱਥੇ ਸਾਡੇ ਉਹ ਰਿਸ਼ਤੇ ਬਣ ਜਾਂਦੇ ਨੇ। ਮਗਰ ਦੋਸਤ ਮਿੱਤਰ ਤੁਹਾਨੂੰ ਪਿਆਰ ਕਰਨ ਵਾਲੇ ਉਹ ਲੋਕ ਹੁੰਦੇ ਨੇ ਜਿਹੜੇ ਕਿ ਤੁਸੀਂ ਚੁਣਦੇ ਹੋ। ਇਸ ਕਾਰਨ ਅੱਜ ਦੇ ਜ਼ਮਾਨੇ ਦੇ ਵਿੱਚ ਜਿੱਥੇ ਕਿ ਨਿਊਕਲੀਅਰ ਫੈਮਿਲੀਜ਼ ਹੋ ਚੁੱਕੀਆਂ ਨੇ, ਜਿੱਥੇ ਕਿ ਤੁਸੀਂ ਆਪਣੇ ਪਰਿਵਾਰਾਂ ਤੋਂ ਦੂਰ ਇਕੱਲੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਹੋ, ਉੱਥੇ ਤੁਹਾਡੇ ਐਸੇ ਦੋਸਤ ਮਿੱਤਰ ਤੁਹਾਡੇ ਕੰਮ ਆਉਂਦੇ ਨੇ, ਉੱਥੇ ਤੁਹਾਡੇ ਐਸੇ ਗੁਆਂਢੀ ਤੁਹਾਡੇ ਕੰਮ ਆਉਂਦੇ ਨੇ ਉਹਨਾਂ ਕਰੂਸ਼ੀਅਲ ਟਾਈਮਾਂ ਦੇ ਵਿੱਚ ਜਿੱਥੇ ਕਿ ਤੁਹਾਡੇ ਆਪਣੇ ਜਿਹੜੇ ਕਿ ਜਿਨ੍ਹਾਂ ਦੇ ਨਾਲ ਤੁਹਾਡਾ ਖੂਨ ਦਾ ਰਿਸ਼ਤਾ ਹੁੰਦਾ ਹੈ ਉਹ ਤੁਹਾਡੇ ਲਾਗੇ ਵੀ ਨਹੀਂ ਹੁੰਦੇ, ਤੁਹਾਡੇ ਦੁੱਖ ਸੁੱਖ ਦੇ ਵਿੱਚ ਉਹ ਤੁਹਾਡੇ ਦੋਸਤ ਮਿੱਤਰ ਕੰਮ ਆਉਂਦੇ ਨੇ, ਉਹ ਤੁਹਾਡੇ ਬੱਚਿਆਂ ਨੂੰ ਵੀ ਸਪੋਰਟ ਕਰਦੇ ਨੇ, ਤੁਹਾਨੂੰ ਸਪੋਰਟ ਕਰਦੇ ਨੇ, ਤੁਹਾਡੇ ਲਈ ਉਹ ਸਮਾਜ ਨਾਲ ਵੀ ਲੜਦੇ ਨੇ, ਤੁਹਾਡੇ ਲਈ ਉਹ ਐਸੇ ਐਸੇ ਚੈਲੰਜ ਜਿਹੜੇ ਨੇ ਉਹ ਐਕਸੈਪਟ ਕਰਦੇ ਨੇ। ਔਰ ਐਸੀਆਂ ਹਜ਼ਾਰਾਂ ਐਸੀਆਂ ਉਦਾਹਰਨਾਂ ਨੇ ਕਿ ਜਿਨ੍ਹਾਂ ਲੋਕਾਂ ਨੇ ਆਪਣੇ ਦੋਸਤਾਂ ਲਈ, ਆਪਣੇ ਪਿਆਰ ਕਰਨ ਵਾਲਿਆਂ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ, ਆਪਣੇ ਆਪ 'ਤੇ ਕਸ਼ਟ ਲਏ ਔਰ ਉਹਨਾਂ ਨੇ ਉਹਨਾਂ ਦਾ ਸਾਥ ਦਿੱਤਾ। ਸੋ ਅੱਜ ਦੇ ਸਮੇਂ ਦੇ ਵਿੱਚ ਸਮਾਜ ਜਿਹੜਾ ਆ ਉਹ ਬਦਲਦਾ ਜਾ ਰਿਹਾ। ਅੱਜ ਦੇ ਜ਼ਮਾਨੇ ਦੇ ਵਿੱਚ ਤੁਸੀਂ ਚਾਹੇ ਕਿਤੇ ਵੀ ਬੈਠੇ ਹੋ, ਤੁਸੀਂ ਉੱਥੋਂ ਹੀ ਆਪਣਾ ਸਮਾਂ ਦੇ ਕੇ ਆਪਣੇ ਪਿਆਰ ਦੇ ਨਾਲ, ਆਪਣੇ ਜਜ਼ਬਾਤਾਂ ਦੇ ਨਾਲ ਕਿਸੇ ਵੀ ਡਿੱਗੇ ਹੋਏ ਇਨਸਾਨ ਨੂੰ, ਕਿਸੇ ਵੀ ਉਸ ਇਨਸਾਨ ਨੂੰ ਜਿਹਨੂੰ ਜਿਹੜਾ ਕਿ ਬੇਸਹਾਰਾ ਹੈ, ਐਸਾ ਕੋਈ ਇਨਸਾਨ ਜਿਹਦਾ ਕੋਈ ਵੀ ਲਾਈਫ ਦੇ ਚੈਲੰਜਸ ਦੇ ਨਾਲ ਟਾਕਰਾ ਹੋ ਰਿਹਾ ਔਰ ਉਹ ਆਪਣਾ ਇੱਕ ਟਰੱਸਟ ਛੱਡ ਰਿਹਾ, ਤੁਸੀਂ ਕਿਸੇ ਵੀ ਇਨਸਾਨ ਨੂੰ ਕਿਤੇ ਵੀ, ਚਾਹੇ ਉਹਦੇ ਨਾਲ ਤੁਹਾਡਾ ਖੂਨ ਦਾ ਰਿਸ਼ਤਾ ਹੋਏ ਨਾ ਹੋਏ, ਤੁਸੀਂ ਉਸ ਇਨਸਾਨ ਨੂੰ ਖੜਾ ਕਰ ਸਕਦੇ ਹੋ, ਤੁਸੀਂ ਉਸ ਇਨਸਾਨ ਨੂੰ ਇੱਕ ਉਮੀਦ ਦੇ ਸਕਦੇ ਹੋ, ਤੁਸੀਂ ਉਸ ਇਨਸਾਨ ਨੂੰ ਇੱਕ ਪਰਿਵਾਰ ਦੇ ਮੈਂਬਰ ਨਾਲੋਂ ਵੱਧ ਦਰਜਾ ਦੇ ਸਕਦੇ ਹੋ। ਤੁਹਾਡੇ ਚਾਹੇ ਉਹ ਬੱਚੇ ਹੋਣ, ਤੁਹਾਡੇ ਤੁਸੀਂ ਚਾਹੇ ਆਪ ਹੋ, ਹਰ ਐਸਾ ਇਨਸਾਨ ਜੋ ਤੁਹਾਡੇ ਨਾਲ ਖੜਾ ਹੈ, ਹਰ ਉਹ ਇਨਸਾਨ ਜੋ ਤੁਹਾਨੂੰ ਬਿਨਾਂ ਮਤਲਬ ਦੇ ਤੁਹਾਡਾ ਸਾਥ ਦੇ ਰਿਹਾ, ਤੁਸੀਂ ਉਹਨੂੰ ਇੱਕ ਪਰਿਵਾਰ ਦੇ ਮੈਂਬਰ ਨਾਲੋਂ ਬੈਟਰ ਸਮਝਦੇ ਹੋ। ਕਈ ਵਾਰ ਸਾਡੇ ਆਪਣਾ ਖੂਨ, ਆਪਣਾ ਖੂਨ ਦੇ ਰਿਸ਼ਤੇ ਜਿਹੜੇ ਨੇ ਉਹ ਤੁਹਾਡਾ ਸਾਥ ਛੱਡ ਦਿੰਦੇ ਨੇ, ਖਾਸ ਤੌਰ 'ਤੇ ਉਦੋਂ ਜਦੋਂ ਤੁਹਾਨੂੰ ਮੁਸ਼ਕਲਾਂ ਆਉਂਦੀਆਂ ਨੇ, ਜਦੋਂ ਤੁਸੀਂ ਲਾਈਫ 'ਚ ਵਧੀਆ ਕਰਦੇ ਹੋ। ਸੋ ਉਹ ਲੋਕ ਵੀ ਤੁਹਾਡੇ ਰਿਸ਼ਤੇਦਾਰ ਬਣ ਜਾਂਦੇ ਨੇ, ਉਹ ਲੋਕ ਵੀ ਤੁਹਾਡੇ ਲਾਗੇ ਆ ਜਾਂਦੇ ਨੇ ਜਿਨ੍ਹਾਂ ਨੇ ਕਦੀ ਤੁਹਾਨੂੰ ਜ਼ਿੰਦਗੀ 'ਚ ਨਾ ਬੁਲਾਇਆ ਹੈ, ਨਾ ਸ਼ਾਇਦ ਤੁਹਾਨੂੰ ਉਹ ਆਪਣਾ ਰਿਸ਼ਤੇਦਾਰ ਜਾਂ ਆਪਣਾ ਪਰਿਵਾਰ ਦਾ ਮੈਂਬਰ ਸਮਝਦੇ ਹੋਣਗੇ। ਮਗਰ ਜਦੋਂ ਹੀ ਤੁਹਾਨੂੰ ਸਕਸੈਸ ਜਾਂ ਤੁਹਾਡਾ ਪੈਸਾ ਆਉਂਦਾ ਹੈ, ਉਦੋਂ ਬਹੁਤ ਸਾਰੇ ਐਸੇ ਲੋਕ ਜੁੜ ਜਾਂਦੇ ਨੇ, ਮਗਰ ਸੱਚੇ ਦੋਸਤ, ਸੱਚੇ ਮਿੱਤਰ, ਤੁਹਾਨੂੰ ਪਿਆਰ ਕਰਨ ਵਾਲੇ, ਉਹ ਉਸ ਟਾਈਮ ਤੁਹਾਡੇ ਕੰਮ ਆਉਂਦੇ ਨੇ, ਤੁਹਾਡੇ ਉਸ ਟਾਈਮ ਤੁਸੀਂ ਉਹਨਾਂ ਦੀ ਕਦਰ ਕਰਦੇ ਹੋ ਔਰ ਉਹਨਾਂ ਦੀ ਪਛਾਣ ਕਰਦੇ ਹੋ ਜਦੋਂ ਤੁਸੀਂ ਕਸ਼ਟ 'ਚ ਹੁੰਦੇ ਹੋ, ਜਦੋਂ ਤੁਹਾਡੇ ਕੋਲ ਪੈਸਾ ਨਾ ਹੋਏ, ਜਦੋਂ ਤੁਹਾਡੇ ਉੱਤੇ ਮਾਨਸਿਕ ਐਸੇ ਇਸ਼ੂਜ਼ ਬਣੇ ਹੋਣ, ਜਦੋਂ ਤੁਹਾਡੀ ਸਿਹਤ ਠੀਕ ਨਾ ਹੋਏ, ਜਦੋਂ ਤੁਹਾਡਾ ਪਰਿਵਾਰ ਜਿਹੜਾ ਆ ਉਹ ਸਸਟੇਨ ਕਰਨ ਲਈ ਆਪਣੀ ਲੜਾਈ ਲੜ ਰਿਹਾ ਹੋਏ, ਉਸ ਟਾਈਮ ਸੱਚੇ ਦੋਸਤ ਉਹ ਲੋਕ ਜਿਨ੍ਹਾਂ ਨਾਲ ਤੁਹਾਡਾ ਖੂਨ ਦਾ ਕੋਈ ਰਿਸ਼ਤਾ ਨਹੀਂ ਹੈ, ਉਹ ਤੁਹਾਡੇ ਕੰਮ ਆਉਂਦੇ ਨੇ। ਸੋ ਸਮਾਜ ਜਿਹੜਾ ਆ ਉਹ ਬਦਲਦਾ ਜਾ ਰਿਹਾ, ਸਮਾਜ ਜਿਹੜਾ ਆ ਉਹ ਨਵੇਂ ਰਿਸ਼ਤੇ ਜਿਹੜੇ ਆ ਤੁਹਾਡੇ ਉਹ ਦਿਖਾ ਰਿਹਾ, ਸਮਾਜ ਉਸ ਪੁਰਾਣੀ ਇੱਕ ਕਹਾਵਤ ਨੂੰ ਪ੍ਰੂਵ ਕਰ ਰਿਹਾ ਜਦੋਂ ਕਿ ਬਜ਼ੁਰਗ ਜਿਹੜੇ ਸੀਗੇ ਉਹ ਇਹ ਕਹਿੰਦੇ ਸੀਗੇ ਕਿ ਇੱਕ ਸਮਾਂ ਹੁੰਦਾ ਜਦੋਂ ਰਿਸ਼ਤੇ ਰਿਸ਼ਤੇ ਦੇ ਨਾਂ ਨਾਲ ਚੱਲਦੇ ਨੇ, ਮਗਰ ਕੁਛ ਸਮੇਂ ਬਾਅਦ ਰਿਸ਼ਤੇ ਜਿਹੜੇ ਆ ਉਹ ਕਰਤੂਤ ਦੇ ਬੇਸ 'ਤੇ ਚੱਲਦੇ ਨੇ। ਔਰ ਅਸੀਂ ਅਗਰ ਆਪਣੀ ਜ਼ਿੰਦਗੀਆਂ ਦੇ ਵਿੱਚ ਝਾਤੀ ਮਾਰੀਏ ਤਾਂ ਸਾਨੂੰ ਇਹ ਰਿਲਾਈਜ਼ ਹੁੰਦਾ ਹੈ ਕਿ ਕਈ ਵਾਰ ਤੁਸੀਂ ਚਾਹੇ ਕੋਈ ਭੂਆ ਹੈ, ਚਾਹੇ ਕੋਈ ਮਾਮਾ ਹੈ, ਕੋਈ ਚਾਚਾ ਹੈ, ਤੁਸੀਂ ਸਾਰਿਆਂ ਨਾਲ ਇਸ ਕਰਕੇ ਮਿਲਦੇ ਰਹਿੰਦੇ ਹੋ ਕਿ ਉਹ ਤੁਹਾਡਾ ਚਾਚਾ ਹੈ, ਉਹਦੇ ਚਾਚੇ ਦੇ ਬੱਚੇ ਨੇ, ਉਹ ਭੂਆ ਦਾ ਬੇਟਾ ਹੈ, ਉਹ ਮਾਸੀ ਦਾ ਬੱਚਾ ਹੈ, ਉਹ ਮਾਮੇ ਦਾ ਬੱਚਾ ਹੈ, ਮਗਰ ਇੱਕ ਸਮਾਂ ਆਉਂਦਾ ਜਦੋਂ ਤੁਸੀਂ ਉਹ ਚੀਜ਼ ਭੁੱਲ ਕੇ ਇਹ ਵੇਖਦੇ ਹੋ ਕਿ ਉਹਨਾਂ ਦੇ ਵਿੱਚੋਂ ਤੁਹਾਡਾ ਹਿੱਤਕਾਰੀ ਕੌਣ ਹੈ। ਤੁਸੀਂ ਉਹਦੇ ਬਾਅਦ ਉਹ ਰਿਸ਼ਤੇ ਨਿਭਾਉਂਦੇ ਹੋ ਜਿੱਥੇ ਤੁਹਾਨੂੰ ਇਹ ਲੱਗਦਾ ਕਿ ਇੱਥੇ ਆਪਣਾਪਣ ਹੈ, ਤੁਸੀਂ ਉਹ ਰਿਸ਼ਤੇ ਬਣਾਉਂਦੇ ਹੋ ਜਿੱਥੇ ਤੁਹਾਨੂੰ ਇਹ ਲੱਗਦਾ ਕਿ ਇਹ ਆਪਣਾ ਹੈ। ਸੋ ਆਪਣੇ ਦੀ ਡੈਫੀਨੇਸ਼ਨ ਜਿਹੜੀ ਆ ਉਹ ਅੱਜ ਦੇ ਸਮਾਜ ਦੇ ਵਿੱਚ ਬਦਲਦੀ ਜਾ ਰਹੀ ਹੈ। ਤੁਸੀਂ ਇਸ ਟੌਪਿਕ ਦੇ ਉੱਤੇ ਅਗਰ ਆਪਣੇ ਵਿਚਾਰ ਦੇਣੇ ਹੋਣ ਤਾਂ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜ ਸਕਦੇ ਹੋ 416-620-1718 416-620-1778 ਦੇ ਉੱਤੇ ਕਾਲ ਕਰਕੇ ਤੁਸੀਂ ਆਪਣੀ ਲਾਈਫ ਦਾ ਐਕਸਪੀਰੀਅੰਸ, ਅਗਰ ਕੋਈ ਐਸਾ ਹੈ ਜਿੱਥੇ ਕਿ ਤੁਸੀਂ ਜਾਂ ਤੁਹਾਨੂੰ ਉਹਨਾਂ ਲੋਕਾਂ ਨੇ ਸਾਥ ਦਿੱਤਾ ਜਿਨ੍ਹਾਂ ਦਾ ਤੁਹਾਡਾ ਖੂਨੀ ਕੋਈ ਰਿਸ਼ਤਾ ਨਹੀਂ ਹੈ, ਤੁਹਾਨੂੰ ਉਹਨਾਂ ਦੋਸਤਾਂ ਨੇ, ਉਹਨਾਂ ਯਾਰ ਦੋਸਤਾਂ ਨੇ, ਉਹਨਾਂ ਮਿੱਤਰਾਂ ਨੇ, ਉਹਨਾਂ ਗੁਆਂਢੀਆਂ ਨੇ, ਉਹਨਾਂ ਪਿਆਰ ਕਰਨ ਵਾਲਿਆਂ ਨੇ ਤੁਹਾਡਾ ਸਾਥ ਦਿੱਤਾ ਜਿਨ੍ਹਾਂ ਨਾਲ ਤੁਹਾਡਾ ਕੋਈ ਖੂਨ ਦਾ ਰਿਸ਼ਤਾ ਨਹੀਂ ਹੈ, ਅਤੇ ਤੁਸੀਂ ਸਾਡੇ ਨਾਲ ਆਪਣੇ ਵਿਚਾਰ ਜਿਹੜੇ ਆ ਉਹ ਸਾਂਝੇ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈਗਾ 416 620 1778 416-620-1778 ਤੇ ਅਸੀਂ ਗੱਲ ਕਰ ਰਹੇ ਸੀਗੇ ਕਿ ਜਿਵੇਂ ਅੱਜ ਦੇ ਸਮੇਂ ਵਿੱਚ ਉਹ ਪੁਰਾਣੀਆਂ ਗੱਲਾਂ ਕਿ ਮਤਰੇਈ ਮਾਂ ਇੱਕ ਨੈਗੇਟਿਵ ਵਰਡ ਯੂਜ਼ ਕੀਤਾ ਜਾਂਦਾ ਸੀਗਾ ਮਗਰ ਉੱਥੇ ਹੀ ਅਸੀਂ ਜਿਹੜੇ ਅੱਜ ਦੇ ਦਿਹਾੜੇ ਦੀ ਹੀ ਸਮਝ ਹੈ ਜਨਮ ਅਸ਼ਟਮੀ ਦੇ ਦਿਨ 'ਚ ਉੱਥੇ ਅਸੀਂ ਯਸ਼ੋਦਾ ਮਾਂ ਜਿਹੜੀ ਆ ਉਹਨੂੰ ਭੁੱਲ ਜਾਂਦੇ ਹਾਂ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਹੈ ਪੰਜਾਬ ਦੀ ਖਬਰ ਹੈ ਜਿੱਥੇ ਇੱਕ ਲੜਕੀ ਨੇ ਇੱਕ ਮਰਦੇ ਹੋਏ ਇਨਸਾਨ ਨੂੰ ਉਹਦੇ ਨਾਲ ਵਿਆਹ ਕਰਕੇ ਉਹਨੂੰ ਆਪਣੀ ਕਿਡਨੀ ਦਾਨ ਕੀਤੀ ਔਰ ਉਹਦੀ ਬੇਟੀ ਜਿਹੜੀ ਹੈ ਉਹਨੂੰ ਅਡੋਪਟ ਕੀਤਾ ਉਹਨੂੰ ਆਪਣੀ ਬੱਚੀ ਵਾਂਗ ਜਿਹੜਾ ਆ ਉਹ ਲੁੱਕ ਆਫਟਰ ਕੀਤੀ ਹੈ ਉਹਦੇ ਆਪਦੇ ਪਰਿਵਾਰ ਦੀ ਮਰਜ਼ੀ ਦੇ ਅਗੇਂਸਟ ਸੋ ਅੱਜ ਵੀ ਐਸੀਆਂ ਉਦਾਹਰਨਾਂ ਨੇ ਕਿ ਜਿੱਥੇ ਸਕੀਆਂ ਮਾਵਾਂ ਜਦੋਂ ਆਪਣਾ ਰੋਲ ਨਹੀਂ ਨਿਭਾਉਂਦੀਆਂ ਜਦੋਂ ਸਕੀ ਮਾਂ ਜਿਹੜੀ ਆ ਉਹ ਆਪ ਮਤਰੇਈ ਬਣ ਜਾਂਦੀ ਹੈ ਉੱਥੇ ਬਹੁਤ ਸਾਰੀਆਂ ਐਸੀਆਂ ਮਤਰੀਆਂ ਮਾਵਾਂ ਨੇ ਜਿਹੜੀਆਂ ਬੱਚਿਆਂ ਨੂੰ ਓਨਾ ਪਿਆਰ ਕਰਦੇ ਨੇ ਕਰਦੀਆਂ ਨੇ ਜਿੰਨਾ ਕਿ ਸ਼ਾਇਦ ਉਹਨਾਂ ਦੀ ਸਕੀ ਮਾਂ ਜਿਹੜੀ ਆ ਉਹ ਵੀ ਨਹੀਂ ਕਰਦੀ ਸੇਮ ਤਰੀਕੇ ਦੇ ਨਾਲ ਅੱਜ ਸਮਾਜ ਜਿਹੜਾ ਆ ਉਹ ਬਦਲਦਾ ਐਸੀਆਂ ਉਦਾਹਰਨਾਂ ਨੇ ਜਿੱਥੇ ਕਿ ਆਪ ਦੇ ਬਾਪ ਜਿਹੜੇ ਆ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਏ ਬੱਚੇ ਨੂੰ ਛੱਡ ਕੇ ਭੱਜ ਗਏ ਬੱਚੇ ਨੂੰ ਪਾਲਣ ਦੀ ਜ਼ਿੰਮੇਵਾਰੀ ਜਿਹੜੀ ਹੈ ਉਹਦਾ ਖਰਚਾ ਚੁੱਕਣ ਦੀ ਜ਼ਿੰਮੇਵਾਰੀ ਤੱਕ ਜਿਹੜੀ ਹੈ ਉਹਨਾਂ ਨੇ ਨਹੀਂ ਲਈ ਮਗਰ ਉੱਥੇ ਐਸੇ ਸਟੈਪ ਫਾਦਰਸ ਜਿਹੜੇ ਨੇ ਉਹਨਾਂ ਨੇ ਰੋਲ ਨਿਭਾਇਆ ਉਹਨਾਂ ਨੇ ਬੱਚਿਆਂ ਨੂੰ ਆਪਣਿਆਂ ਵਾਂਗ ਪਾਲਿਆ ਔਰ ਕਦੀ ਵੀ ਉਹਨਾਂ ਬੱਚਿਆਂ ਨੂੰ ਐਸਾ ਨਹੀਂ ਮਹਿਸੂਸ ਹੋਣ ਦਿੱਤਾ ਕਿ ਉਹ ਉਹਨਾਂ ਦੇ ਸਕੇ ਬਾਪ ਨਹੀਂ ਨੇ ਸੋ ਜਿਵੇਂ ਪੁਰਾਣੀਆਂ ਕਹਾਵਤਾਂ ਨੇ ਕਿ ਬਾਪ ਫਾਦਰ ਕੋਈ ਵੀ ਬਣ ਸਕਦਾ ਮਗਰ ਡੈਡ ਬਣਨ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਸੋ ਇਹ ਸ਼ਾਇਦ ਅੱਜ ਦੇ ਜ਼ਮਾਨੇ ਦੀ ਨਵੀਂ ਹਕੀਕਤ ਹੈ ਸੁਸਾਇਟੀ ਜਿਹੜੀ ਹੈ ਉਹਦੇ ਵਿੱਚ ਬਹੁਤ ਸਾਰੀਆਂ ਚੇਂਜਿਸ ਆ ਚੁੱਕੀਆਂ ਨੇ ਪੁਰਾਣੀਆਂ ਜਿਹੜੀਆਂ ਇੱਕ ਕਹਾਵਤਾਂ ਸੀਗੀਆਂ ਮਿੱਥ ਸੀਗੇ ਕਿ ਸਿਰਫ ਬਾਪ ਜਿਹੜਾ ਆ ਜਿੰਨੇ ਜੰਮਿਆ ਉਹੀ ਤੁਹਾਡੇ ਵਾਂਗ ਇੱਕ ਪਿਓ ਔਰ ਸੌ ਯੂਨੋ ਇੱਕ ਚਾਚਾ ਸੌ ਚਾਚਾ ਔਰ ਇੱਕ ਪਿਓ ਐਸੀਆਂ ਗੱਲਾਂ ਅਸੀਂ ਸ਼ਾਇਦ ਸੁਣਦੇ ਸੀਗੇ ਉਹ ਗੱਲਾਂ ਜਿਹੜੀਆਂ ਨੇ ਉਹ ਸ਼ਾਇਦ ਅੱਜ ਦੇ ਜ਼ਮਾਨੇ 'ਚ ਖੜੀਆਂ ਨਹੀਂ ਹੁੰਦੀਆਂ ਜ਼ਮਾਨਾ ਮਟੀਰੀਅਲਿਸਟਿਕ ਹੁੰਦਾ ਜਾ ਰਿਹਾ ਜ਼ਮਾਨਾ ਲਾਲਚੀ ਹੁੰਦਾ ਜਾ ਰਿਹਾ ਜ਼ਮਾਨੇ ਵਿੱਚ ਬਹੁਤ ਸਾਰੀ ਕੈਲਕੂਲੇਸ਼ਨਸ ਆ ਚੁੱਕੀਆਂ ਨੇ ਰਿਸ਼ਤਿਆਂ ਵਿੱਚ ਹਿਸਾਬ ਕਿਤਾਬ ਬਹੁਤ ਆ ਚੁੱਕੇ ਨੇ ਮਗਰ ਅੱਜ ਉਹ ਲੋਕ ਉੱਭਰ ਕੇ ਜ਼ਿਆਦਾ ਬਾਹਰ ਆ ਰਹੇ ਨੇ ਜਿਨ੍ਹਾਂ ਦਾ ਸਾਡੇ ਨਾਲ ਹਿਸਾਬ ਕਿਤਾਬ ਨਹੀਂ ਹੈ ਸਾਡੇ ਨਾਲ ਕੋਈ ਕੈਲਕੂਲੇਸ਼ਨਸ ਨਹੀਂ ਹੈ ਮਗਰ ਉਹਨਾਂ ਦਾ ਸਾਡੇ ਨਾਲ ਸਿਰਫ ਇੱਕ ਪਿਆਰ ਹੈ ਸਾਡੇ ਉਹ ਹਿਤਕਾਰੀ ਨੇ ਸਾਡੇ ਪਰਿਵਾਰਾਂ ਦੇ ਉਹ ਹਿਤਕਾਰੀ ਨੇ ਇਸ ਕਰਕੇ ਅੱਜ ਦੇ ਦਿਨ 'ਚ ਬਹੁਤ ਸਾਰੀਆਂ ਯਸ਼ੋਦਾ ਮਾਵਾਂ ਜਿਹੜੀਆਂ ਨੇ ਔਰ ਬਹੁਤ ਸਾਰੇ ਐਸੇ ਬਾਪ ਜਿਹੜੇ ਨੇ ਉਹ ਆਪਣਾ ਰੋਲ ਨਿਭਾ ਰਹੇ ਨੇ ਜਿਹੜਾ ਕਿ ਸ਼ਾਇਦ ਸਕੇ ਮਾਂ ਜਾਂ ਸਕੇ ਬਾਪ ਨੇ ਜਿਹੜਾ ਉਹ ਰੋਲ ਨਹੀਂ ਨਿਭਾਇਆ ਹੁੰਦਾ ਸੇਮ ਤਰੀਕੇ ਦੇ ਨਾਲ ਹਜ਼ਾਰਾਂ ਹੀ ਐਸੀਆਂ ਇਗਜ਼ੈਂਪਲਸ ਨੇ ਚਾਹੇ ਉਹ ਮਸ਼ਹੂਰ ਘਰਾਣਿਆਂ ਦੀਆਂ ਹੋਣ ਚਾਹੇ ਉਹ ਕਿਸੇ ਵੀ ਪਰਿਵਾਰ ਦੇ ਅਗਰ ਵੇਖ ਲਿਆ ਜਾਏ ਤਾਂ ਉੱਥੇ ਸਕੇ ਭਰਾ ਜਿਹੜੇ ਨੇ ਉਹ ਵੀ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਰੱਖੇ ਨੇ ਕੋਰਟ ਕੇਸਿਸ ਚੱਲ ਰਹੇ ਨੇ ਪ੍ਰੋਪਰਟੀਆਂ ਉੱਤੇ ਕੇਸ ਚੱਲ ਰਹੇ ਨੇ ਸਭ ਕੁਛ ਭੁੱਲਿਆ ਜਾ ਰਿਹਾ ਕਿ ਕੌਣ ਸਕਾ ਕੌਣ ਬੇਗਾਨਾ ਸੋ ਇਸ ਕਰਕੇ ਬਹੁਤ ਸਾਰੇ ਬੇਗਾਨੇ ਜਿਹੜੇ ਸੀਗੇ ਉਹ ਅੱਜ ਆਪਣੇ ਬਣ ਚੁੱਕੇ ਨੇ ਬਹੁਤ ਸਾਰੇ ਆਪਣੇ ਜਿਹੜੇ ਨੇ ਉਹ ਦੁਸ਼ਮਣ ਬਣ ਚੁੱਕੇ ਨੇ ਸੋ ਇਹ ਸਮਾਂ ਜਿਹੜਾ ਆ ਅੱਜ ਦੇ ਦਿਨ 'ਚ ਸਾਨੂੰ ਵਿਚਾਰਨ ਦੀ ਲੋੜ ਹੈ ਕਿਉਂਕਿ ਅੱਜ ਜਨਮ ਅਸ਼ਟਮੀ ਇੱਕ ਐਸਾ ਤਿਉਹਾਰ ਹੈ ਜਿਹੜਾ ਕਿ ਉਸ ਮਿੱਥ ਨੂੰ ਬਿਲਕੁਲ ਖਤਮ ਕਰਦਾ ਕਿ ਜਿਵੇਂ ਅਸੀਂ ਹਮੇਸ਼ਾ ਹੀ ਮਤਰੇਈ ਮਾਂ ਜਿਹੜੀ ਹੈ ਉਹਨੂੰ ਇਵੇਂ ਦੇਖਿਆ ਕਿ ਜਿਵੇਂ ਉਹ ਵਿਲਨ ਹੋਏ ਔਰ ਸਿਰਫ ਅਗਰ ਬੱਚਾ ਪੈਦਾ ਕਰਨ ਦੇ ਨਾਲ ਕੋਈ ਮਾਂ ਬਣ ਜਾਂਦਾ ਜਾਂ ਮਾਂ ਦਾ ਉਹ ਸਤਿਕਾਰ ਲੈ ਲੈਂਦਾ ਤਾਂ ਸ਼ਾਇਦ ਦੁਨੀਆ ਬੜੀ ਡਿਫਰੈਂਟ ਹੁੰਦੀ ਮਗਰ ਅੱਜ ਦਾ ਜਿਹੜਾ ਸ਼ੁਭ ਦਿਹਾੜਾ ਹੈ ਜਨਮ ਅਸ਼ਟਮੀ ਉਹ ਸਾਨੂੰ ਇਹ ਜ਼ਰੂਰ ਦੱਸਦਾ ਕਿ ਜ਼ਰੂਰੀ ਨਹੀਂ ਕਿ ਬਲੱਡ ਇਜ਼ ਥਿਕਰ ਦੈਨ ਵਾਟਰ ਰਿਸ਼ਤਾ ਉਹ ਹੈ ਜਿਹੜਾ ਨਿਭਾਇਆ ਜਾਏ ਰਿਸ਼ਤਾ ਉਹ ਹੈ ਜਿਹਦੇ 'ਚ ਜ਼ਿੰਮੇਵਾਰੀ ਚੁੱਕੀ ਜਾਏ ਰਿਸ਼ਤਾ ਉਹ ਹੈ ਜਿਹਦੇ ਵਿੱਚ ਪਿਆਰ ਹੋਏ ਮਾਂ ਮਮਤਾ ਤੋਂ ਬਣਦਾ ਜਿਹਦਾ ਵੀ ਕੋਈ ਵੀ ਔਰਤ ਅਗਰ ਆਪਦੀ ਮਮਤਾ ਜਿਹੜੀ ਹੈ ਉਹ ਜਾਗਦੀ ਹੈ ਉਹ ਮਾਂ ਦਾ ਰੋਲ ਮਾਂ ਦਾ ਸਤਿਕਾਰ ਲੈ ਸਕਦੀ ਹੈ ਇਸ ਕਾਰਨ ਕੇਵਲ ਇਹ ਜਿਹੜੀਆਂ ਸਾਡੀਆਂ ਪੁਰਾਣੀਆਂ ਮਿੱਥ ਨੇ ਕਿ ਸਕਾ ਬਾਪ ਸਕੀ ਮਾਂ ਸਕਾ ਭਰਾ ਸਕੀ ਭੈਣ ਇਹ ਚੀਜ਼ਾਂ ਜਿਹੜੀਆਂ ਨੇ ਸ਼ਾਇਦ ਅੱਜ ਉਨੀਆਂ ਜਿਹੜੀਆਂ ਨੇ ਸਟਰੋਂਗ ਨਹੀਂ ਰਹੀਆਂ, ਅੱਜ ਉਨੀਆਂ ਉਹਨਾਂ ਦੀ ਸਿਰਫ ਇੱਕ ਸਕਾ ਹੋਣ ਕਾਰਨ ਵੈਲਿਊ ਨਹੀਂ ਰਹੀ ਜਿੰਨੀ ਕਿ ਅੱਜ ਜਿਹੜੀ ਆ ਸੁਸਾਇਟੀ ਦੇ ਵਿੱਚ ਨਵੇਂ ਰਿਸ਼ਤੇ ਜਿਹੜੇ ਆ ਉਹਨਾਂ ਦੀ ਵੈਲਿਊ ਆ ਚੁੱਕੀ ਹੈ। ਅੱਜ ਦੇ ਦਿਨ 'ਚ ਸੁਸਾਇਟੀ ਜਿਹੜੀ ਆ ਉਹਦੇ ਵਿੱਚ ਆਪਣਾਪਣ ਜਿਹੜਾ ਆ ਉਹਦੇ ਨਾਲ ਰਿਸ਼ਤੇ ਬਣ ਰਹੇ ਨੇ। ਅੱਜ ਦੇ ਦਿਨ 'ਚ ਸੁਸਾਇਟੀ ਦੇ ਵਿੱਚ ਉੱਥੇ ਰਿਸ਼ਤੇ ਬਣ ਰਹੇ ਨੇ ਜਿੱਥੇ ਕਿ ਤੁਹਾਡੇ ਨਾਲ ਕੋਈ ਦੁੱਖ ਤਕਲੀਫ 'ਚ ਖੜਾ ਹੈ, ਜਿੱਥੇ ਕਿ ਤੁਹਾਨੂੰ ਕੋਈ ਪਿਆਰ ਕਰਦਾ। ਡਜ਼ਨਟ ਮੈਟਰ ਉਹ ਕਿੱਥੇ ਹੈ, ਤੁਹਾਡੇ ਤੋਂ ਕਿੰਨੀ ਦੂਰ ਹੈ, ਤੁਹਾਡੇ ਨਾਲ ਰਹਿ ਰਿਹਾ ਨਹੀਂ ਰਹਿ ਰਿਹਾ, ਉਹ ਤੁਹਾਡਾ ਕੀ ਲੱਗਦਾ, ਮਗਰ ਰਿਸ਼ਤਾ ਉਹ ਹੈ ਜਿਹਦੇ 'ਚ ਆਪਣਾਪਣ ਹੋਏ, ਰਿਸ਼ਤਾ ਉਹ ਹੈ ਜਿਹਦੇ ਵਿੱਚ ਜ਼ਿੰਮੇਵਾਰੀ ਹੋਏ, ਔਰ ਰਿਸ਼ਤਾ ਉਹ ਹੈ ਜਿਹੜਾ ਨਿਭਾਇਆ ਜਾਂਦਾ ਹੋਏ। ਸੋ ਅੱਜ ਦਾ ਸਾਡਾ ਇਹ ਜਿਹੜਾ ਟੌਪਿਕ ਹੈ ਉਹ ਇੱਥੇ ਹੀ ਖਤਮ ਹੁੰਦਾ, ਕਿਉਂਕਿ ਹੁਣ ਅਗਲਾ ਟੌਪਿਕ ਸਾਡਾ ਹੋਏਗਾ ਇਲੈਕਸ਼ਨ ਕੈਨੇਡਾ ਕਿ 20 ਸਤੰਬਰ ਨੂੰ ਕੀ ਕੰਜ਼ਰਵੇਟਿਵ ਜਿਹੜੇ ਨੇ ਉਹ ਮਿਨੋਰਿਟੀ ਸਰਕਾਰ ਜਿਹੜੀ ਆ ਉਹ ਬਣਾ ਸਕਣਗੇ, ਉਹਦੇ ਉੱਤੇ ਗੱਲ ਕਰਾਂਗੇ। ਹੁਣ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਔਰ ਗੱਲ ਕਰਾਂਗੇ ਇਲੈਕਸ਼ਨ ਕੈਨੇਡਾ ਦੇ ਉੱਤੇ।
ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, ਦ ਬੈਸਟ ਰੇਟਸ, ਅਪ ਟੂ 80% ਡਿਸਕਾਊਂਟਸ ਔਨ ਕਾਰ ਇੰਸ਼ੋਰੈਂਸ। ਗੱਲ ਕੀ ਆਟੋ, ਹੋਮ, ਲਾਈਫ, ਟਰੱਕਿੰਗ, ਫਲੀਟਸ ਐਂਡ ਨਾਨ ਫਲੀਟਸ, ਡਿਸੇਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ, ਆਰਮਰ ਚੇਤੇ ਰੱਖੋ। ਆਰਮਰ ਇੰਸ਼ੋਰੈਂਸ ਇਜ਼ ਪਾਰਟਨਰਸ ਵਿਦ ਲੀਡਿੰਗ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼। 24/7 ਆਨਲਾਈਨ ਕੋਟਸ 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 9054525127 905 452 5157
ਰੇਡੀਓ ਜ਼ਿੰਦਾਬਾਦ ਦੇ ਸਾਰੇ ਸੁਣਨ ਵਾਲਿਆਂ ਨੂੰ ਅਸੀਂ ਜ਼ਰੂਰ ਦੱਸਣਾ ਚਾਹੁੰਦੇ ਹਾਂ ਕਿ ਬ੍ਰੈਂਪਟਨ ਦੇ ਵਿੱਚ 3 ਸਪਟੈਂਬਰ ਨੂੰ ਸਪ੍ਰੈਂਜ਼ਾ ਬੈਂਕਟ ਹਾਲ ਦੇ ਵਿੱਚ ਇੱਕ ਬਹੁਤ ਆਲੀਸ਼ਾਨ ਪ੍ਰੋਗਰਾਮ ਹੋਣ ਜਾ ਰਿਹਾ ਔਰ ਇਹ ਪ੍ਰੋਗਰਾਮ ਜਿਹੜਾ ਹੈ ਉਹ ਹੋਏਗਾ ਨੱਚਦੇ ਪੰਜਾਬੀ, ਜਿਹਦੇ ਵਿੱਚ ਤੁਸੀਂ ਮਸ਼ਹੂਰ ਪੰਜਾਬੀ ਸਿੰਗਰ ਸ਼ੈਰੀ ਮਾਨ ਅਤੇ ਉਹਨਾਂ ਦੇ ਸਾਥੀਆਂ ਤੋਂ ਤੁਸੀਂ ਲਾਈਵ ਜਿਹੜਾ ਉਹ ਮਿਊਜ਼ਿਕ ਸੁਣੋਗੇ। ਲਗਾਤਾਰ 3-4 ਘੰਟੇ ਜਿਹੜਾ ਆ ਉਹ ਪੰਜਾਬੀ ਇਹ ਸੰਗੀਤ ਔਰ ਨੱਚਣ ਦਾ ਪ੍ਰੋਗਰਾਮ ਜਿਹੜਾ ਆ ਚਾਲੂ ਰਹੇਗਾ ਔਰ ਇਹ ਸਾਰਾ ਹੀ ਪ੍ਰੋਗਰਾਮ ਜਿਹੜਾ ਆ ਇਹ ਕਰਾਉਣ ਜਾ ਰਹੇ ਨੇ ਬੱਲੋ ਕੈਰੀਅਰ ਔਰ ਹਰਵੀਰ ਬੋਪਾ ਰਾਏ। ਤੁਸੀਂ ਇਸ ਪ੍ਰੋਗਰਾਮ ਦੀ ਟਿਕਟਸ ਲੈਣੀਆਂ ਹੋਣ ਜਾਂ ਹੋਰ ਵੀ ਜਾਣਕਾਰੀ ਲੈਣੀ ਹੋਏ ਤਾਂ ਤੁਸੀਂ ਮੁਖਤਾਰ ਬੋਪਾ ਰਾਏ ਜਿਹੜੇ ਆ ਉਹਨਾਂ ਨੂੰ 647-3001 'ਤੇ ਕਾਲ ਕਰਕੇ ਉਹਨਾਂ ਤੋਂ ਟਿਕਟਸ ਲੈ ਸਕਦੇ ਹੋ ਔਰ ਹਰਵੀਰ ਬੋਪਾ ਰਾਏ 647-5770 'ਤੇ ਉੱਤੇ ਉਹਨਾਂ ਤੋਂ ਤੁਸੀਂ ਟਿਕਟਸ ਬਾਰੇ ਪਤਾ ਕਰ ਸਕਦੇ ਹੋ। 3 ਸਪਟੈਂਬਰ ਨੂੰ ਸਪ੍ਰੈਂਜ਼ਾ ਬ੍ਰੈਂਕਟ ਹਾਲ 510 ਡੀਅਰ ਹਰਸ ਡਰਾਈਵ ਦੇ ਬ੍ਰੈਂਪਟਨ ਵਿੱਚ ਉਹ ਸਥਿਤ ਹੈ। ਉੱਥੇ ਸ਼ਾਮ ਨੂੰ 7 ਵਜੇ ਸ਼ੈਰੀ ਮਾਨ ਦਾ ਲਾਈਵ ਨੱਚਦੇ ਪੰਜਾਬੀ ਪ੍ਰੋਗਰਾਮ ਹੋਏਗਾ ਔਰ ਸਾਰੇ ਹੀ ਕੋਵਿਡ ਦੇ ਬਾਅਦ ਪਹਿਲੇ ਐਸਾ ਪ੍ਰੋਗਰਾਮ ਜਿਹੜਾ ਆ ਬੱਲੋ ਕੈਰੀਅਰ ਔਰ ਹਰਵੀਰ ਬੋਪਾ ਰਾਏ ਕਰਾ ਰਹੇ ਨੇ ਜਿਹਦੇ ਨਾਲ ਸਾਡੀ ਕੋਵਿਡ ਦੀ ਬ੍ਰੇਕ ਜਿਹੜੀ ਆ ਉਹ ਹੋਏਗੀ ਔਰ ਉੱਥੇ ਸਾਰੇ ਹੁੰਮ ਹੁਮਾ ਕੇ ਪਹੁੰਚੋ ਤਾਂ ਕਿ ਇਸ ਪ੍ਰੋਗਰਾਮ ਨੂੰ ਆਨੰਦ ਲੈ ਸਕੀਏ ਔਰ ਸ਼ੈਰੀ ਮਾਨ ਦੇ ਵਧੀਆ ਗਾਣੇ ਹੋਸਟਲ 3 ਪੈਗ ਇਹਨਾਂ ਦਾ ਨਜ਼ਾਰਾ ਜਿਹੜਾ ਆ ਉਹਦੇ ਉੱਤੇ ਅਸੀਂ ਨੱਚ ਸਕੀਏ। ਸੁਣਦੇ ਹਾਂ ਇੱਕ ਐਸਾ ਹੀ ਗਾਣਾ ਸ਼ੈਰੀ ਮਾਨ ਦਾ ਜੋ ਕਿ ਲਾਈਵ ਵੀ ਉਹ ਗਾਉਣਗੇ।
ਛੱਤ ਤੇ ਆਲੇ ਵਾਲ ਸੁਕਾਉਣ
ਰੇਡੀਓ ਜ਼ਿੰਦਾਬਾਦ ਦੇ ਉੱਤੇ ਸਾਰਿਆਂ ਦਾ ਫਿਰ ਤੋਂ ਫਿਰ ਨਿੱਘਾ ਸਵਾਗਤ। ਔਰ ਹੁਣ ਗੱਲ ਕਰਾਂਗੇ ਇਲੈਕਸ਼ਨ ਕੈਨੇਡਾ। 20 ਸਤੰਬਰ ਇਸ ਸਾਲ ਕੈਨੇਡਾ ਦੀ ਫੈਡਰਲ ਇਲੈਕਸ਼ਨ ਜਿਹੜੀ ਆ ਹੋਣ ਜਾ ਰਹੀ ਹੈ। 15 ਅਗਸਤ ਨੂੰ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਨਾਊਂਸਮੈਂਟ ਕੀਤੀ ਸੀਗੀ ਕਿ ਉਹ ਇਲੈਕਸ਼ਨ ਜਿਹੜੀ ਆ ਕਰਵਾਈ ਜਾਏਗੀ। ਸਾਨੂੰ ਸਭ ਨੂੰ ਪਤਾ ਹੈ ਕਿ 2019-16 ਅਕਤੂਬਰ ਨੂੰ ਮਾਇਨੋਰਿਟੀ ਗੌਰਮੈਂਟ ਜਿਹੜੀ ਸੀਗੀ ਉਹ ਲਿਬਰਲ ਦੀ ਆਈ ਸੀਗੀ ਔਰ NDP ਜਿਹੜੀ ਆ ਪਾਰਟੀ ਉਹਨਾਂ ਨੇ ਉਹਨਾਂ ਨੂੰ ਬਾਹਰੋਂ ਸਪੋਰਟ ਕੀਤੀ। ਇਸ ਉਮੀਦ ਦੇ ਵਿੱਚ ਕਿ ਸਰਕਾਰ ਨੇ ਬਹੁਤ ਸਾਰੇ ਫੰਡ ਜਿਹੜੇ ਆ ਉਹ ਕੋਵਿਡ ਦੇ ਦੌਰਾਨ ਦਿੱਤੇ, ਬਹੁਤ ਸਾਰੇ ਐਸੇ ਸਮਾਲ ਬਿਜ਼ਨਸਿਸ ਨੂੰ ਵੀ ਪੈਸੇ ਦਿੱਤੇ ਗਏ, ਵੈਕਸੀਨੇਸ਼ਨ ਜਿਹੜੀ ਆ ਕੀਤੀ ਗਈ ਹੈ। ਸੋ ਇਸ ਕਰਕੇ ਬਹੁਤ ਵਧੀਆ ਲਿਬਰਲ ਦਾ ਗ੍ਰਾਫ ਜਿਹੜਾ ਸੀਗਾ ਉਹ ਚੱਲ ਰਿਹਾ ਸੀਗਾ ਔਰ ਉਸ ਗ੍ਰਾਫ ਦਾ ਪੂਰਾ ਐਡਵਾਂਟੇਜ ਲੈਣ ਵਾਸਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਅਨਾਊਂਸਮੈਂਟ ਜਿਹੜੀ ਸੀਗੀ ਇਲੈਕਸ਼ਨ ਜਿਹੜੀਆਂ ਸੀਗੀਆਂ ਉਹ ਕਾਲ ਕੀਤੀਆਂ। ਜਿਵੇਂ ਕਿ ਡਰ ਸੀਗਾ ਕਿ ਸ਼ਾਇਦ ਨਾ ਲੋੜੀਂਦੀ ਇਲੈਕਸ਼ਨ ਜਿਹੜੀ ਹੈ ਉਹ ਬਾਊਂਸ ਬੈਕ ਜਿਹੜੀ ਆ ਉਹ ਕਰ ਜਾਏ, ਇਹ ਡਰ ਸੀਗਾ ਕਿ ਕੈਨੇਡੀਅਨ ਜਿਹੜੇ ਨੇ ਉਹ ਕੋਵਿਡ ਦੇ ਨਾਲ ਲੜਦੇ ਲੜਦੇ ਇੰਨੇ ਐਗਜ਼ੌਸਟ ਹੋ ਚੁੱਕੇ ਆ, ਥੱਕੇ ਹੋਏ ਆ, ਬਿਜ਼ਨਸ ਥੱਕੇ ਹੋਏ ਆ, ਬਿਜ਼ਨਸ ਵਧੀਆ ਪਰਫਾਰਮ ਨਹੀਂ ਕਰ ਰਹੇ, ਇਕਾਨਮੀ ਦੇ ਉੱਤੇ ਹਰ ਬੰਦੇ ਦੀ ਚਿੰਤਾ ਹੈ। ਇਸ ਕਾਰਨ ਡਰ ਸੀਗਾ ਕਿ ਕਿਤੇ ਲੋਕ ਜਿਹੜੇ ਆ ਉਹ ਇਸ ਚੀਜ਼ ਦਾ ਵਿਰੋਧ ਨਾ ਕਰਨ ਕਿ ਸਰਕਾਰ ਨੇ ਕਿਉਂ ਇਲੈਕਸ਼ਨ ਜਿਹੜੀ ਆ ਕਾਲ ਕੀਤੀ ਆ, ਕਿਉਂ ਐਕਸਟਰਾ ਸਾਡੇ 'ਤੇ ਜਿਹੜਾ ਆ ਉਹ ਬਰਡਨ ਪਾਇਆ। ਉਹਦਾ ਰਿਜ਼ਲਟ ਜਿਹੜਾ ਆ ਉਹ ਇਸ ਵੇਲੇ ਅੰਕੜਿਆਂ ਦੇ ਵਿੱਚ ਨਜ਼ਰ ਆਉਣਾ ਸ਼ੁਰੂ ਹੋ ਗਿਆ। ਉਹ ਕੀ ਸਟੈਟਿਸਟਿਕਸ ਨੇ, ਕੀ ਬਦਲਾਅ ਹੋਇਆ ਉਹਦੀ ਗੱਲ ਕਰਾਂਗੇ। ਸਾਡੇ ਨਾਲ ਕਾਲਰ ਜੁੜ ਚੁੱਕੇ ਨੇ, 9019 ਤੁਸੀਂ ਔਨ ਏਅਰ ਹੋ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਜਸਵਿੰਦਰ ਸਿੰਘ ਜਗਤਾਰਨਗਰ ਬੋਲ ਰਿਹਾ।
ਹਾਂਜੀ ਜਗਤਾਰ ਜੀ, ਬਹੁਤ ਬਹੁਤ ਜੀ ਹਾਂ,
ਥੈਂਕ ਯੂ ਜੀ। ਪਹਿਲਾਂ ਤਾਂ ਪਹਿਲਾ ਟਾਪਿਕ ਤੁਹਾਡਾ ਬੜਾ ਵਧੀਆ ਸੀਗਾ ਜੀ,
ਥੈਂਕ ਯੂ,
ਵੈਰੀ ਟਰੂ। ਗੱਲ ਅਫਸੋਸ ਵੀ ਹੈ ਵੀ ਯੂ ਆਰ ਬੋਰਨ ਵਿਦ ਸਮ ਰਿਲੇਸ਼ਨਸ਼ਿਪਸ ਐਂਡ ਯੂ ਮੇਕ ਸਮ ਰਿਲੇਸ਼ਨਸ਼ਿਪਸ
ਜੀ।
ਸੋ ਇਸ ਕਰਕੇ ਉਹ ਤੇ ਹਰ ਇੱਕ ਬੰਦੇ ਦਾ ਆਪਣਾ ਆਪਣਾ ਕਿਰਦਾਰ ਆ ਜੀ, ਕਈ ਵਾਰੀ ਆਪਾਂ ਯੂ ਨੋ ਪੀਪਲ ਆਰ ਓਪਰਚੁਨਿਟੀਸ ਟੱਚ ਕਰਨਾ ਜੀ, ਹਰ ਇੱਕ ਬੰਦਾ ਓਪਰਚੁਨਿਟੀ ਲੱਭਦਾ ਜੀ ਤੇ ਬਣਾਉਂਦਾ ਮੈਂ
ਜੀ।
ਸੋ ਇਸ ਕਰਕੇ ਜਿੱਦਾਂ ਤੁਸੀਂ ਆਖਿਆ ਦੁਨੀਆਂ ਥੋੜੀ ਜਿਹੀ ਮਟੀਰੀਅਲਿਸਟਿਕ ਹੋ ਗਈ ਹੈ ਤੇ ਰਿਸ਼ਤੇ ਵੀ ਉਦਾਂ ਦੇ ਹੋਏ ਹੋਏ ਹੈ
ਜੀ,
ਤੇ ਇਸ ਕਰਕੇ ਖੁਦ ਹੀ ਲਿਜਾਣਾ, ਇੱਥੋਂ ਕਿਸੇ ਨੇ ਕੁਛ ਨਹੀਂ ਕਿਹਾ, ਆਈ ਟੈਲ ਐਵਰੀਬਾਡੀ ਸੇਮ ਥਿੰਗ
ਜੀ,
ਨਾ ਕੀ ਲਗਿਆ ਨਾ ਲਿਜਾਣਾ ਕਿਸੇ ਨੇ, ਤੇ ਇੰਨੀ ਇਹ ਜਿਹੜੀ ਇੱਕ ਦੂਜੇ ਲਈ ਹੇਟ ਹੈਗੀ ਆ, ਵਾਏ ਕੀ ਜ਼ਰੂਰਤ ਹੈ ਜ਼ਿੰਦਗੀ ਵਿੱਚ, ਜਿੰਨਾ ਕੁ ਮਿਲ ਰਿਹਾ ਉਹਦੇ 'ਚ ਗੁਜ਼ਾਰਾ ਹੋ ਰਿਹਾ, ਬੀ ਹੈਪੀ, ਕਿਉਂਕਿ ਬਹੁਤ ਲੋਕਾਂ ਨੂੰ ਗੁਜ਼ਾਰੇ ਜੋਗਾ ਵੀ ਨਹੀਂ ਮਿਲਦਾ ਜ਼ਿੰਦਗੀ 'ਚ ਇੱਥੇ
ਜੀ।
ਸੋ ਵੀ ਆਰ ਇਨ ਅ ਗੁੱਡ ਕੰਟਰੀ, ਗੁੱਡ ਲਾਈਫ। ਬਾਕੀ ਕਮਿੰਗ ਬੈਕ ਟੂ ਇਲੈਕਸ਼ਨਸ, ਦੇਖੋ ਜੀ, ਆਈ ਵੁੱਡ ਨਾਟ ਬੀ ਸਰਪ੍ਰਾਈਜ਼ਡ ਕਿ ਜੇ ਕਿਤੇ 1990 ਵਾਲਾ ਜੋ ਡੇਵਿਡ ਪੀਟਰਸਨ ਦਾ ਹਾਲ ਹੋਇਆ ਸੀਗਾ, ਜਦੋਂ ਕਿ ਉਹ 1990 ਦੇ ਵਿੱਚ ਡਿਊਰਿੰਗ ਰਿਸੈਸ਼ਨ ਟਾਈਮ ਉਹਨਾਂ ਕੋਲ 50% ਸਪੋਰਟ ਹਾਸਲ ਸੀ ਪਬਲਿਕ ਦੀ, ਤੇ ਉਹਨਾਂ ਨੇ ਇਲੈਕਸ਼ਨ ਕਾਲ ਕਰਤੀ ਸੀਗੀ ਮਿਨੋਰਿਟੀ ਤੋਂ ਮੈਜੋਰਿਟੀ ਲੈਣ ਵਾਸਤੇ, ਤੇ ਜਿੱਤਾਂ ਦਾ ਖੈਰ ਉਦੋਂ ਬਾਬਰੇ ਸੀਗਾ NDP ਵਾਲਾ, ਕਿਉਂਕਿ ਉਹਨੇ ਵਾਅਦੇ ਇੱਦਾਂ ਦੇ ਕਰਤੇ ਸੀਗੇ ਜਿਹੜੇ ਲੋਕੀ ਕਹਿੰਦੇ ਵੈਰੀ ਗੁੱਡ,
ਤੇ
ਪਰ ਡਿਜ਼ਾਸਟਰ ਐਨੀਵੇਜ਼। ਪਰ ਉਹ ਬੰਦਾ ਆਪਣੀ ਕੀ ਸੀਟ ਵੀ ਹਾਰ ਗਿਆ ਸੀ, ਉਹਨੇ ਮਿਨੋਰਿਟੀ ਤੋਂ ਮੈਜੋਰਿਟੀ ਤੱਕ ਹੀ ਬਣਨਾ ਸੀਗਾ
ਜੀ,
ਦੇ ਲੋਸਟ ਵੈਰੀ ਬੈਡਲੀ ਐਂਡ ਹੀ ਲੋਸਟ ਹਿਸ ਓਨ ਸੀਟ। ਸੋ ਕਈ ਵਾਰੀ ਕਹਿੰਦਾ ਹੁੰਦਾ ਨਾ ਵੀ ਨੈਵਰ ਬੀ ਸਕੇਅਰਡ ਐਂਡ ਨੈਵਰ ਬੀ ਓਵਰ ਕੋਨਫੀਡੈਂਟ, ਕਿਉਂਕਿ ਜਿਹੜਾ ਓਵਰ ਕੋਨਫੀਡੈਂਸ ਨਾ ਜੀ ਬੰਦੇ ਨੂੰ ਲੈ ਡੁੱਬਦਾ ਕਈ ਵਾਰੀ। ਸੋ ਆਈ ਥਿੰਕ ਲਿਬਰਲਸ ਆਰ ਓਵਰ ਕੋਨਫੀਡੈਂਟ ਅਬਾਊਟ ਦੇਅਰ ਥਿੰਗ। ਹੁਣ ਮੈਂ ਲੇਟਲੀ ਸੁਣ ਰਿਹਾ ਜੀ ਬਹੁਤ ਰੇਡੀਓ ਤੇ ਟੀਵੀ ਤੇ ਉਹ ਕਹਿ ਰਹੇ ਜੀ ਅਸੀਂ ਪੈਸੇ ਬਹੁਤ ਵੰਡੇ ਆ, ਤੁਸੀਂ ਮਿਨੋਰਿਟੀ ਵਿੱਚ ਹੋ, ਤੁਸੀਂ ਇਕੱਲੇ ਨਹੀਂ ਬਣ ਸਕਦੇ ਗੇ, ਤੁਹਾਡੇ ਪੈਸੇ ਵੰਡਣ ਦੇ ਵਿੱਚ ਦੂਜੀਆਂ ਪਾਰਟੀਆਂ ਦਾ ਇਕੁਅਲ ਹਾਂ ਸੀ ਉਹਨਾਂ ਦੀ ਵਿੱਚ।
ਜਗਤਾਰ ਜੀ ਵੇਖੋ, ਇਹੀ ਸਮਝਣ ਦੀ ਲੋੜ ਹੈ ਕਿ ਜਦੋਂ ਨਾ ਕੋਈ ਪਾਰਟੀ ਇਹ ਗੱਲ ਕਰਦੀ ਹੈ, ਠੀਕ ਹੈ, ਇਸ ਚੀਜ਼ ਉੱਤੇ ਮੈਨੂੰ ਹਾਸਾ ਵੀ ਆਉਂਦਾ ਹੈ ਕਿ ਅਗਰ ਅਸੀਂ ਇਹ ਸੋਚੀਏ ਕਿ ਲਿਬਰਲ ਸਰਕਾਰ ਨੇ ਸਾਨੂੰ ਪੈਸੇ ਦਿੱਤੇ ਹੈ, ਇਹ ਪੈਸੇ ਲਿਬਰਲ ਸਰਕਾਰ ਦੇ ਨਹੀਂ ਨੇ, ਇਹ ਕੈਨੇਡੀਅਨ ਹਰ ਉਸ ਕੈਨੇਡੀਅਨ ਦੇ ਨੇ ਜਿਹਨੇ ਟੈਕਸ ਪੇ ਕੀਤਾ। ਸੋ ਇਹਦੇ ਵਿੱਚ ਤੁਸੀਂ ਕ੍ਰੈਡਿਟ ਨਹੀਂ ਲੈ ਸਕਦੇ ਕਿ ਜੀ ਅਸੀਂ ਸਰਵ ਦਿੱਤਾ, ਅਸੀਂ ਸਾਡੀ ਸਰਕਾਰ ਨੇ ਆਹ ਕੀਤਾ। ਸਰਕਾਰ ਨੂੰ ਲੋਕ ਇਹੋ ਸਵਾਲ ਪੁੱਛਦੇ ਨੇ ਕਿ ਤੁਸੀਂ ਇਹ ਦੱਸੋ ਕਿ ਇਹਦੇ ਇਲਾਵਾ ਟੈਕਸ ਪੇਅਰ ਦਾ ਪੈਸਾ ਜਿਹੜਾ ਆ ਉਹਨੂੰ ਦੇਣ ਤੋਂ ਇਲਾਵਾ ਹੋਰ ਕੀ ਕੀਤਾ। ਤੇ ਸ਼ਾਇਦ ਉੱਥੇ ਜਿਹੜਾ ਆ ਉਹ ਉਹਨਾਂ ਨੂੰ ਆਨਸਰ ਜਿਹੜੇ ਆ ਨਹੀਂ ਮਿਲ ਰਹੇ, ਤੁਹਾਡੇ ਦੇ ਉੱਤੇ ਕੀ ਵਿਚਾਰ ਨੇ?
ਦੇਖੋ ਜੀ, ਮੈਂ ਤਾਂ ਥੋੜੇ ਦਿਨ ਪਹਿਲਾਂ ਵੀ ਕਿਤੇ ਗੱਲ ਕਰ ਰਿਹਾ ਸੀ ਇਸ ਬਾਰੇ
ਜੀ।
ਮੈਂ ਕਿਹਾ ਜੀ, ਮੈਨੂੰ ਆਈ ਵਾਂਟ ਟੂ ਨੋ ਕਿ ਡਿਊਰਿੰਗ ਪੈਂਡੈਮਿਕ, ਡੇਢ ਸਾਲ ਚੱਲ ਰਿਹਾ ਪੈਂਡੈਮਿਕ ਹੋ ਗਿਆ
ਜੀ,
ਆਈ ਬਲੀਵ, ਜੋ ਮੇਰੀ ਬਲੀਫ ਹੈਗੀ ਹੈ ਕਿ ਲੋਕਾਂ ਦੀ ਐਕਟੀਵਿਟੀ ਘਟੀ ਹੈ, ਜਿਹੜੇ ਐਮ ਬੀ ਹੈ, ਐਮ ਪੀ ਹੈ, ਐਮ ਪੀ ਪੀ ਹੈ
ਜੀ,
ਸੋਰੀ, ਉਹਨਾਂ ਨੇ ਬਾਹਰ ਆਉਣਾ ਜਾਣਾ ਘਟਿਆ ਉਹਨਾਂ ਦਾ
ਜੀ,
ਉਹਨਾਂ ਨੇ ਕੋਈ ਪੇ ਕੱਟ ਲਈ ਆਪਦੇ ਵੱਲੋਂ, ਆਪਦੇ ਵੱਲੋਂ ਉਹਨਾਂ ਨੇ ਕਿਹਾ ਵੀ ਸਹੀ ਸੋ ਮਚ ਸੈਲਰੀ ਬਣਾ ਰਹੇ ਸਾਨੂੰ, ਸੋਪਸ ਉੱਪਰੋਂ ਭੱਤੇ ਮਿਲਦੇ ਜਿਹੜੇ ਖਰਚਿਆਂ ਵਾਲੇ, ਉਹਦੇ ਵਿੱਚ ਕਿੰਨਾ ਕੱਟ ਡਾਊਨ ਕੀਤਾ ਇਹਨਾਂ ਨੇ? ਜ਼ੀਰੋ ਜ਼ੀਰੋ
ਜੀ,
ਠੀਕ ਹੈ ਨਾ ਜੀ। ਸੋ ਇਹਨਾਂ ਦਾ ਕੀ ਕੰਟਰੀਬਿਊਸ਼ਨ ਹੈ? ਜਦੋਂ ਤੁਸੀਂ ਆਖਿਆ ਵੀ ਪੈਸੇ ਤਾਂ ਟੈਕਸਪੇਅਰ ਦੇ ਹੈਗੇ ਆ, ਜਾਂ ਤਾਂ ਤੁਸੀਂ ਆਖੋ ਨਾ ਵੀ ਅਸੀਂ ਆਪਦੇ ਸਾਡੀ ਜਿਹੜੀ ਪਾਰਟੀ ਦੇ ਫੰਡ ਦੇ ਵਿੱਚੋਂ ਵੀ ਅਸੀਂ ਡੋਨੇਟ ਕਰ ਰਹੇ ਹੈਗੇ ਹਾਂ, ਤੁਸੀਂ ਤੇ ਇਹਦੇ ਵਿੱਚ ਆਪਣੇ ਯਾਰਾਂ ਦੋਸਤਾਂ ਨੂੰ ਵੀ ਗੱਫੇ ਦੇਣ ਦੀ ਬੜੀ ਕੋਸ਼ਿਸ਼ ਕੀਤੀ ਹੈਗੀ ਹੈ, ਹਲੇ ਤੇ ਵੀ ਅਸੀਂ ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ ਵੈ, ਭਲਾ ਦਵਾਈਆਂ ਲੈਣ ਦੇ ਵਿੱਚ ਹੀ ਹੋਇਆ ਵਾ ਜਾਂ ਹੋਰ ਕੰਮਾਂ 'ਚ ਹੋਇਆ ਵਾ, ਇਹ ਬੜਾ ਕੁਛ ਬਾਅਦ 'ਚ ਨਿਕਲਣਾ ਵੀ ਇਹਨਾਂ ਨੇ ਕਿਹੜੇ ਬੈਨੀਫਿਟ ਕਿਹੜੀ ਕੰਪਨੀ ਨੂੰ ਦਿੱਤੇ ਆ, ਕਿਹੜੀ ਕੰਪਨੀ ਕਿਹਦੇ ਨਾਲ ਅਫੀਲੇਟਡ ਸੀਗੀ, ਜੋ ਵੀ ਇਹਦੇ 'ਚ ਮੰਗਵਾਇਆ ਗਿਆ ਤਾਂ ਜਿੰਨੇ 'ਚ ਇੰਨੀ ਵੇਸਟ ਹੋਣੀ ਇਹਨਾਂ ਦੀ, ਹਲੇ ਤੋਂ ਬਾਅਦ 'ਚ ਨਿਕਲਣਾ ਹਲੇ, ਦੈਟ ਵੀ ਡੋਂਟ ਨੋ ਯੈਟ, ਕਿਉਂਕਿ ਗੌਰਮੈਂਟ ਜਗ੍ਹਾ ਦੇ ਪੱਤੇ ਨੀ ਖੋਲਦੀ ਕਿ ਜਿਵੇਂ ਮੈਗੰਟੀ ਸਾਹਿਬ ਜਾਣ ਲੱਗੇ ਫਾਈਲਾਂ ਡਿਲੀਟ ਕਰ ਗਏ ਸੀਗੇ ਆਪਦੀਆਂ।
ਜਗਤਾਰ ਜੀ, ਇਹ ਦੱਸੋ ਕਿ ਪਿਛਲੇ ਜੇ ਹੈਰਾਨੀ ਵਾਲੀ ਗੱਲ ਇਹ ਹੋ ਰਹੀ ਹੈ ਕਿ ਪਿਛਲੇ ਦੋ ਦਿਨ ਜੇ ਅਸੀਂ ਇੱਕ ਦਿਨ ਦੇ ਅਗਰ ਸਿਰਫ ਇੱਕ ਦਿਨ ਦਾ ਹੀ ਵੇਖਿਆ ਜਾਏ ਤੇ ਲਿਬਰਲ ਦੇ ਦੋ ਪੁਆਇੰਟ ਜਿਹੜੇ ਆ ਉਹ ਥੱਲੇ ਜਾ ਚੁੱਕੇ ਆ, ਔਰ ਲਗਾਤਾਰ ਐਨ ਡੀ ਪੀ ਔਰ ਕੰਜ਼ਰਵੇਟਿਵ ਜਿਹੜੇ ਨੇ ਉਹ ਗੇਨ ਕਰਦੇ ਜਾ ਰਹੇ ਨੇ ਲੋਕਾਂ ਨੂੰ, ਜਿਹੜਾ ਅੱਗੇ ਜਿਵੇਂ ਜਸਟਿਨ ਟਰੂਡੋ ਜਿਹੜੇ ਸੀਗੇ ਉਹਨਾਂ ਦਾ ਐਜ਼ ਅ ਪੀ ਐਮ ਫੇਸ ਬਹੁਤ ਲੋਕਾਂ ਦੀ ਸਟਰੋਂਗ ਜਿਹੜੀ ਉਹਨਾਂ ਵੱਲ ਲਾਈਕਿੰਗ ਸੀਗੀ, ਹੁਣ ਜਿਹੜੀ ਹੈ ਐਸੀ ਲਾਈਕਿੰਗ ਜਿਹੜੀ ਆ ਉਹ ਜਗਮੀਤ ਸਿੰਘ ਵੱਲ ਜਿਹੜੀ ਆ ਸਭ ਤੋਂ ਵੱਧਦੀ ਜਾ ਰਹੀ ਹੈ, ਇਹ ਜਿਹੜਾ ਸਡਨਲੀ ਇੱਕ ਐਨ ਡੀ ਪੀ ਇੰਨੀ ਸਟਰੋਂਗ ਹੋ ਕੇ ਆ ਰਹੀ ਹੈ ਜਾਂ ਜਗਮੀਤ ਸਿੰਘ ਦੀ ਲਾਈਕਿੰਗ ਵੱਧ ਰਹੀ ਹੈ, ਉੱਤੋਂ ਯੰਗ ਬੱਚਿਆਂ ਦੇ ਵਿੱਚ, ਯੂਥ ਦੇ ਵਿੱਚ ਐਰਨ ਓਟੋਲ ਜਿਹੜੇ ਕੰਜ਼ਰਵੇਟਿਵ ਲੀਡਰ ਨੇ ਉਹਨਾਂ ਦੀ ਵੀ ਜਿਹੜੀ ਆ ਪਾਪੂਲੈਰਿਟੀ ਵੱਧਦੀ ਜਾ ਰਹੀ ਆ, ਇੱਥੋਂ ਤੱਕ ਕਿ ਅੰਕੜਿਆਂ ਨੇ ਕਈ ਜਗ੍ਹਾ ਇਹ ਵੀ ਕਿਹਾ ਕਿ ਮੇਲ ਵੋਟਰ ਜਿਹੜੇ ਨੇ ਉਹਨਾਂ ਦੇ ਵਿੱਚ ਹਾਈਐਸਟ ਪਾਪੂਲੈਰਿਟੀ ਇਹ ਵੇਲੇ ਜਿਹੜੀ ਆ ਉਹ ਐਰਨ ਓਟੋਲ ਦੀ ਆ, ਇਹ ਕੀ ਇਹ ਜਿਹੜੀ ਸ਼ਿਫਟ ਆ ਰਹੀ ਹੈ ਇਹਦਾ ਵਜ੍ਹਾ ਕੀ ਹੈ?
ਇਹਦੀ ਵਜ੍ਹਾ ਇਹੀ ਹੈ ਜੀ, ਗੌਰਮੈਂਟ ਜਿਹੜੀ ਅਨਸੈਸਰੀ ਚੀਜ਼ਾਂ ਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਨਾ ਜੀ, ਅਸੀਂ ਕੀਤਾ, ਅਸੀਂ ਦਿੱਤਾ, ਨਥਿੰਗ ਵਾਜ਼ ਯੂਅਰਸ
ਜੀ,
ਤੁਹਾਡੀ ਕਿਹੜੀ ਚੀਜ਼ ਜਿਹੜੀ ਤੁਸੀਂ ਦਿੱਤੀ ਹੈਗੀ ਹੈ
ਜੀ,
ਵਟ ਵਾਜ਼ ਯੂਅਰਸ ਦੈਟ ਯੂ ਗੇਵ? ਦੂਜੀ ਗੱਲ ਹੈ, ਇਹ ਪੈਂਡੈਮਿਕ ਜਿੱਥੇ ਤੱਕ ਪਹੁੰਚਿਆ, ਇੱਥੋਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਰੋਕਿਆ ਜਾ ਸਕਦਾ ਸੀਗਾ, ਜਦੋਂ ਜਨਵਰੀ ਵਿੱਚ ਪਾਰਲੀਮੈਂਟ ਦੇ ਵਿੱਚ ਆਪੋਜੀਸ਼ਨ ਨੇ ਕਿਹਾ ਸੀ ਪਲੀਜ਼ ਸਟਾਪ ਦਾ ਫਲਾਈਟ, ਦੇ ਡਿਡ ਨਾਟ ਸਟਾਪ, ਦੇ ਸਟਾਪ ਦੈਨ ਟੂ ਮੰਥਸ ਲੇਟਰ, ਦੋ ਮਹੀਨੇ ਲੇਟਰ ਕਰਨ ਦੇ ਨਾਲ ਉਹ ਦੋ ਮਹੀਨੇ ਵਿੱਚ ਹੀ ਆਲਰੇਡੀ ਬਹੁਤ ਕੁਛ ਵਿਗੜ ਚੁੱਕਿਆ ਸੀਗਾ, ਸੋ ਜੇ ਪਹਿਲਾਂ ਰੋਕ ਲੈਂਦੇ ਤੇ ਸ਼ਾਇਦ ਆਪਾਂ ਜਿਹੜੀ ਹਾਲਾਤ ਦੇ ਕਗਾਰ ਤੇ ਖੜੇ ਹਾਂ ਨਾ, ਇੱਥੇ ਵੀ ਨਾ ਖੜੇ ਹੁੰਦੇ ਆਪਾਂ। ਦੂਜੀ ਗੱਲ ਹੈ, ਹੁਣ ਤੁਸੀਂ ਲੇਟਲੀ ਦੇਖ ਲੈਣਾ ਬੁਲਟਨ ਦੇ ਵਿੱਚ ਪੀਐਮ ਸਾਹਿਬ ਨੇ ਆ ਕੇ ਉੱਥੇ ਆਪਣਾ ਕਰਨਾ ਸੀਗਾ, ਲੋਕਾਂ ਨਾਲ ਮਿਲਣਾ ਕਰਨਾ ਸੀਗਾ, ਤੇ ਉੱਥੋਂ ਉਹਨਾਂ ਨੂੰ ਭੱਜਣਾ ਪਿਆ ਵਾਲੀ ਗੱਲ ਹੈ ਜੀ, ਜਿਹੜਾ ਕਿ ਕੈਨੇਡਾ ਦੀ ਸਾਰੀ ਹਿਸਟਰੀ ਦੇ ਵਿੱਚ ਕਦੇ ਕਿਸੇ ਪ੍ਰਾਈਮ ਮਿਨਿਸਟਰ ਨਾਲ ਨਹੀਂ ਹੋਇਆ ਵੀ ਕਿਤੇ ਉਹਨੇ ਜਾ ਕੇ ਲੋਕਾਂ ਨੂੰ ਮਿਲਣਾ ਗਿਲਣਾ ਹੋਵੇ ਤੇ ਉੱਥੋਂ ਕੈਂਸਲ ਕਰਨਾ ਪਿਆ ਗਿਆ, ਤੇ ਲੋਕਾਂ ਦੀ ਤੂੰ ਮੈਂ ਸੁਣਨੀ ਪਈ ਹੋਵੇ ਉਹਨਾਂ ਨੂੰ ਉੱਥੇ।
ਪਰ ਜਗਤਾਰ ਜੀ, ਇਹ ਦੱਸੋ ਕਿ ਦੇਖੋ 15 ਅਗਸਤ ਨੂੰ ਜਦੋਂ ਉਹਨਾਂ ਅਨਾਊਂਸਮੈਂਟ ਕੀਤੀ ਹੈ ਉਦੋਂ ਉਹਨਾਂ ਨੂੰ ਇੰਨਾ ਜ਼ਿਆਦਾ ਓਵਰ ਕੌਨਫੀਡੈਂਸ ਸੀਗਾ ਕਿ ਸਾਨੂੰ, ਔਰ ਲੋਕਾਂ ਦੇ ਵਿੱਚ ਵੀ ਸੀਗਾ, ਅੰਕੜੇ ਵੀ ਇਹ ਦੱਸ ਰਹੇ ਸੀਗੇ ਕਿ ਸਾਨੂੰ ਕੋਈ ਡੱਕ ਨਹੀਂ ਸਕਦਾ, ਦਿਸ ਇਜ਼ ਦਾ ਬੈਸਟ ਟਾਈਮ ਕਿ ਅਸੀਂ ਜੀ ਮੈਜੋਰਿਟੀ ਬਣਾ ਸਕਦੇ ਹਾਂ, ਔਰ ਕੰਜ਼ਰਵੇਟਿਵ ਦੇ ਬਾਰੇ ਕਿਸੇ ਨੇ ਸੋਚਿਆ ਨਹੀਂ ਸੀਗਾ, ਲੋਕ ਇਵੇਂ ਸੋਚ ਰਹੇ ਸੀਗੇ ਕਿ ਬਈ ਇਹ ਤਾਂ ਇੱਕ ਤਰ੍ਹਾਂ ਦਾ ਵਾਕਆਊਟ, ਜਿਹੜਾ ਸਿੰਪਲ ਇੱਕ ਵਾਕਓਵਰ ਹੋ ਜਾਏਗਾ ਲਿਬਰਲ ਦਾ, ਮਗਰ ਇਹ ਸਾਰੀ ਕੈਲਕੂਲੇਸ਼ਨ ਜਿਹੜੀ ਹੈ ਇਹ ਪੁੱਠੀ ਪੈ ਰਹੀ ਹੈ। ਸੋ ਕੀ ਔਨ ਗਰਾਊਂਡ ਜਿਹੜਾ ਸੀਗਾ ਲੋਕਾਂ ਦੀ ਪਲਸ ਕੀ ਸੀਗੀ, ਲੋਕ ਇਹਨੂੰ ਕਿਵੇਂ ਲੈਣਗੇ, ਇਹਦੇ ਬਾਰੇ ਕੰਮ ਨਹੀਂ ਕੀਤਾ ਗਿਆ ਜਾਂ ਇਹ ਸਡਨ ਚੇਂਜ ਕੀ ਹੋਈ ਹੈ?
ਇਹ ਸਡਨ ਚੇਂਜ ਇਹ ਹੈ ਜੀ, ਕਿਉਂਕਿ ਜੋ ਜਿੰਨਾ ਹੁਣ ਲੋਕਾਂ ਨੂੰ ਅਵੇਅਰਨੈਸ ਆ ਰਹੀ ਹੈਗੀ ਹੈ ਨਾ
ਜੀ,
ਜੋ ਬਿਜ਼ਨਸ ਹਾਲਾਤ ਹੈਗੇ ਆ ਜਿੱਥੇ ਹੋ ਸਕਦੇ ਸੀਗੇ
ਜੀ,
ਪੀਪਲ ਆਰ ਵੈਰੀ ਅਪਸੈਟ, ਸਮਾਲ ਬਿਜ਼ਨਸ ਰੈਸਟੋਰੈਂਟ ਵਾਲੇ ਚੱਲੇ, ਬਾਕੀ ਹੋਰ ਬੜੇ ਬਿਜ਼ਨਸ ਹੈਗੇ ਆ
ਜੀ,
ਉਹ ਯਕੀਨ ਕਰੋ ਵੀ ਹੁਣ ਬੇਸਿਕਲੀ ਸਪਟੈਂਬਰ 25 ਤੋਂ ਲੋਕਾਂ ਨੂੰ ਸਰਬ ਖਤਮ ਹੋ ਜਾਣੀ ਹੈ
ਜੀ,
ਠੀਕ ਹੈ ਜੀ, ਹੋਰ ਜਿਹੜੇ ਬਿਜ਼ਨਸ ਸੀਗੇ ਉਹਨਾਂ ਨੂੰ ਰੈਂਟ ਰਿਲੀਫ ਜਿਹੜੀ ਮਿਲੀ ਸੀ ਉਹ ਖਤਮ ਹੋ ਜਾਣੀ ਹੈ ਵੀਰ, ਉਸ ਤੋਂ ਬਾਅਦ ਵਿੱਚ ਇਸ ਚੀਜ਼ ਨੇ ਬਹੁਤ ਲੋਕਾਂ ਨੂੰ ਇੰਪੈਕਟ ਕਰਨਾ ਹੈਗਾ ਵੈ
ਜੀ,
ਹਲੇ ਤਾਂ ਹੀ ਵੋਟਾਂ ਇਲੈਕਸ਼ਨ 20 ਨੂੰ ਕਰਵਾ ਰਹੇ ਹੈਗੇ ਆ, ਇਹਨੂੰ ਪਤਾ ਪਹਿਲਾਂ ਪਹਿਲਾਂ ਵੋਟਾਂ ਪੈ ਗਈਆਂ ਤੇ ਠੀਕ ਹੈ, ਉਸ ਤੋਂ ਬਾਅਦ ਵਿੱਚ ਤੇ ਸਾਨੂੰ ਕਿਸੇ ਨੇ ਜਿਹੜੇ 2000 ਜਿਹੜੀ ਪਰਸੈਂਟੇਜ ਹੁਣ ਦਿਖ ਰਹੀ ਹੈ ਨਾ, ਇਹ ਤਾਂ ਇਹਨਾਂ ਦੀ ਬਿਲਕੁਲ ਹੀ ਬਲੋ ਚਲੀ ਜਾਣੀ ਸੀਗੀ, ਪਰ ਫਿਰ ਵੀ ਐਰੋਨੋ 2 ਹਲੇ ਦੇਖਣਾ ਜੀ, ਜਦੋਂ ਇਹਨਾਂ ਦੀ ਡਿਬੇਟ ਹੋਣੀ ਹੈ ਪਹਿਲੀ
ਜੀ,
ਉਸ ਤੋਂ ਬਾਅਦ ਵਿੱਚ ਇਹਨਾਂ ਦੀ ਗਿਰਾਵਟ ਦੇਖਣਾ ਤੁਸੀਂ, ਕਿਉਂਕਿ ਉੱਥੇ ਸਰ ਜੀ ਮਿਸਟਰ ਟਰੂਡੋ ਇਜ਼ ਗੋਇੰਗ ਟੂ ਬੀ ਹੈਮਰਡ ਬਾਏ ਆਲ ਆਪੋਜੀਸ਼ਨ ਪਾਰਟੀ, ਭਲਾ ਕਿਬਕ ਦੀ ਹੋਵੇ, ਭਲਾ ਜਗਮੀਤ ਸਿੰਘ ਹੋਣ, ਐਰੋਨੋ 2
ਬਿਲਕੁਲ
ਮੈਨੂੰ ਹੈਮਰ ਕਰਨਾ ਹੈ ਕਿ ਹੀ ਇਜ਼ ਗੋਇੰਗ ਟੂ ਲੂਜ਼ ਐਟਲੀਸਟ 5 ਪਰਸੈਂਟੇਜ ਪੁਆਇੰਟਸ।
ਮੈਨੂੰ ਇਹ ਲੱਗਦਾ ਜਗਮੀਤ ਜੀ ਆਪਣਾ ਜਗਤਾਰ ਜੀ ਕਿ ਵੇਖੋ ਵੈਕਸੀਨੇਸ਼ਨ ਉੱਤੇ ਜਾਂ ਫੰਡ ਉੱਤੇ ਇਹਨਾਂ ਲੋਕਾਂ ਦਾ ਉਨਾ ਧਿਆਨ ਨਹੀਂ ਜਾ ਰਿਹਾ ਜਿੰਨਾ ਕਿ ਜੋ ਹੁਣ ਇਸ ਵੇਲੇ ਹਾਊਸਿੰਗ ਅਫੋਰਡੇਬਿਲਿਟੀ ਹੋ ਚੁੱਕੀ ਹੈ, ਹੈਲਥ ਕੇਅਰ ਦਾ ਇਸ਼ੂਜ਼ ਨੇ, ਮੈਂਟਲ ਹੈਲਥ ਦੇ ਇਸ਼ੂਜ਼ ਨੇ, ਹੋਮਲੈਸਨੈਸ ਦੇ ਇਸ਼ੂ ਨੇ, ਔਰ ਸੀਨੀਅਰ ਕੇਅਰ ਵਿੱਚ ਜਿੱਦਾਂ ਲੋਕ ਜਿਹੜੇ ਆ ਮਰੇ ਆ, ਮੈਨੂੰ ਲੱਗਦਾ ਉਹ ਮੁੱਦੇ ਜਿਹੜੇ ਆ ਉਹਦੇ ਉੱਤੋਂ ਵੋਟਰ ਜਿਹੜਾ ਹੈ ਨਾ ਉਹਦੇ ਉੱਤੇ ਟਿਕਿਆ ਹੋਇਆ, ਉਹਨੂੰ ਜਿਹੜੀ ਸਾਰੇ ਫੰਡਸ ਨੇ ਜਾਂ ਹੋਰ ਇਹੋ ਜਿਹੀਆਂ ਚੀਜ਼ਾਂ ਉਹ ਦਬਾ ਨਹੀਂ ਸਕੀਆਂ ਉਨੀਆਂ ਜਿੰਨਾ ਕਿ ਸ਼ਾਇਦ ਸਰਕਾਰ ਇਸ ਵੇਲੇ ਉਮੀਦ ਕਰ ਰਹੀ ਸੀਗੀ। ਓਨਟੈਰੀਓ ਦੀ ਜੇ ਅਸੀਂ ਗੱਲ ਕਰੀਏ ਤਾਂ ਵੇਖੋ ਪਿਛਲੀ ਵਾਰੀ ਇਹਨਾਂ ਨੇ 79 ਸੀਟਾਂ ਜਿਹੜੀਆਂ ਸੀਗੀਆਂ ਜਿੱਤੀਆਂ ਸੀਗੀਆਂ, ਇਸ ਵੇਲੇ ਅੰਕੜੇ ਜਿਹੜੇ ਆ ਉਹ 58 ਸੀਟਾਂ ਤੱਕ ਜਿਹੜੇ ਆ ਆਲਮੋਸਟ ਪਹੁੰਚ ਚੁੱਕੇ ਆ। ਜੇ ਅਸੀਂ ਕੰਜ਼ਰਵੇਟਿਵ ਦੀ ਗੱਲ ਕੀਤੀ ਜਾਏ ਤਾਂ 36 ਸੀਟਾਂ ਸੀਗੀਆਂ ਉਹਨਾਂ ਦੀਆਂ, ਇਸ ਵੇਲੇ ਜਿਹੜੀਆਂ ਨੇ ਉਹ 50 ਦੇ ਉੱਪਰ ਜਿਹੜੀਆਂ ਸੀਟਾਂ ਜਿਹੜੀਆਂ ਨੇ ਉਹ ਕੰਜ਼ਰਵੇਟਿਵ ਦੇ ਖਾਤੇ ਜਿਹੜੀਆਂ ਨੇ ਪੋਲਸ ਜਿਹੜੀਆਂ ਨੇ ਉਹ ਦੇ ਰਹੀਆਂ ਨੇ। NDP ਦੀ ਗੱਲ ਕਰੀਏ ਤਾਂ ਉਹਨਾਂ ਦੀਆਂ 6 ਸੀਟਾਂ ਸੀਗੀਆਂ, ਹੁਣ ਇਸ ਵੇਲੇ ਅੰਕੜੇ ਜਿਹੜੇ ਆ ਉਹਨਾਂ ਨੂੰ 12 ਸੀਟਾਂ ਦੇ ਰਹੇ ਨੇ। ਸੋ NDP ਦੇ ਵੱਲ ਬਹੁਤ ਸਾਰੇ ਉਹ ਵੋਟਰ ਸ਼ਾਇਦ ਜਾ ਰਹੇ ਨੇ ਜਿਨ੍ਹਾਂ ਨੇ ਲਾਸਟ ਟਾਈਮ ਇਹ ਸੋਚ ਕੇ ਕਿ ਕੰਜ਼ਰਵੇਟਿਵ ਗਵਰਨਮੈਂਟ ਨਾ ਬਣ ਜਾਏ ਉਹਨਾਂ ਨੇ ਲਿਬਰਲ ਨੂੰ ਵੋਟ ਪਾ ਦਿੱਤੀ। ਸੋ ਤੁਸੀਂ ਕੀ ਉਮੀਦ ਕਰਦੇ ਹੋ ਕਿ ਇਸ ਵੇਲੇ ਜਿੱਥੇ ਕਿ ਬਿਲਕੁਲ ਆਰਾਮ ਨਾਲ ਸਾਰੇ ਐਗਜ਼ਿਸਟਿੰਗ MP ਜਿਹੜੇ ਸੀਗੇ ਬੈਠੇ ਹੋਏ ਸੀਗੇ ਕਿ ਅਸੀਂ ਤਾਂ ਜਿੱਤਣਾ ਹੀ ਜਿੱਤਣਾ, ਪਰ ਹੁਣ ਜਿਹੜੀ ਹਾਲਾਤ ਨੇ ਉਹਨਾਂ ਨਾਲ ਉਹਨਾਂ ਦੀ ਖਲਬਲੀ ਜੀ ਇੱਕ ਮਚਾਤੀ ਹੈ, ਤੁਸੀਂ ਔਨ ਗਰਾਊਂਡ ਕੋਈ ਰਿਅਲਾਈਜ਼ ਕਰ ਰਹੇ ਹੋ ਕਿ ਕੋਈ ਖਲਬਲੀ ਜਿਹੜੀ ਮਚੀ ਹੋਈ ਹੈ, ਚਾਹੇ ਇਹ ਬ੍ਰੈਂਪਟਨ ਲੈ ਲਈਏ?
ਦੇਖੋ ਜੀ, ਜਿਹੜੀ NDP ਦੀ ਵੋਟ ਸੀ ਨਾ ਜੀ, ਐਰਕੀ ਉਹ ਬੈਕ ਟੂ NDP ਪੈਣੀ ਹੈ
ਜੀ,
ਇਹ ਗੱਲ ਪੱਕੀ ਹੈ। ਉਹ ਲਿਬਰਲ ਦਾ ਜਿਹੜਾ ਗੇਨ ਹੁੰਦਾ ਨਾ ਵੀ NDP ਦੀ ਵੋਟ ਲਿਬਰਲ ਨੂੰ ਪੈ ਗਈ
ਜੀ,
ਉਹ ਲੂਜ਼ ਕਰ ਦੇਣਾ ਇਹਨਾਂ ਨੇ
ਜੀ।
ਬਾਲੀ ਜਿਹੜੀ ਕੰਜ਼ਰਵੇਟਿਵ ਵੋਟ ਹੁੰਦੀ ਹੈ ਉਹ ਜ਼ਿਆਦਾ ਸ਼ਿਫਟ ਨਹੀਂ ਕਰਿਆ ਕਰਦੀ ਗੀ, ਉਹ ਉੱਥੇ ਰਹਿੰਦੀ ਹੈਗੀ ਹੈ
ਜੀ।
ਪਰ ਜੇ ਹੁਣ ਲਿਬਰਲ ਤੇ NDP ਦੀ ਵੋਟ ਸਪਲਿਟ ਹੁੰਦੀ ਹੈ ਨਾ ਜੀ, ਉਹਦਾ ਫਾਇਦਾ ਤੇ ਆਬਵੀਅਸਲੀ ਕੰਜ਼ਰਵੇਟਿਵ ਨੂੰ ਹੋਣਾ ਹੈਗਾ ਵੈ
ਜੀ।
ਸੋ ਕਈ ਥਾਵਾਂ ਤੇ ਹੋ ਸਕਦਾ ਹੈ ਲਿਬਰਲ ਦੇ ਸੀਟਾਂ NDP ਖਿੱਚ ਕੇ ਲੈ ਜਾਵੇ, ਕਈ ਥਾਵਾਂ ਤੇ ਇਹਨਾਂ ਦੋਨਾਂ ਦੀ ਵੋਟਾਂ ਵੰਡਣ ਦੇ ਚੱਕਰ ਦੇ ਵਿੱਚ ਕੰਜ਼ਰਵੇਟਿਵ ਵੀ ਬਾਜ਼ੀ ਮਾਰ ਸਕਦੀ ਹੈਗੀ ਹੈ। ਪਰ ਜਦ ਤੱਕ ਪਹਿਲੀ ਡਿਬੇਟ ਨਹੀਂ ਹੁੰਦੀ ਉਦੋਂ ਕਿਵੇਂ ਪਰਫਾਰਮ ਕਰਦੇ ਇਹ? ਇੰਗਲਿਸ਼ ਡਿਬੇਟ ਹੋਣੀ ਆਈ ਥਿੰਕ, ਉਹ ਮੈਂ ਗਲਤ ਨਹੀਂ, 5 ਨੂੰ ਆਈ ਥਿੰਕ,
8 ਨੂੰ ਫ੍ਰੈਂਚ ਹੈ ਔਰ 9 ਨੂੰ ਇੰਗਲਿਸ਼ ਹੈ, 8 ਸਤੰਬਰ ਨੂੰ ਹਾਂਜੀ ਫ੍ਰੈਂਚ ਵਿੱਚ।
ਬਿਲਕੁਲ ਜੀ, ਜਦੋਂ ਇੰਗਲਿਸ਼ ਦੀ ਡਿਬੇਟ ਹੋਣੀ ਹੈ ਨਾ ਜੀ, ਫ੍ਰੈਂਚ ਵਿੱਚ ਤਾਂ ਹੋ ਸਕਦਾ ਕਿ ਚਲੋ ਉੱਥੇ ਡਿਫਰੈਂਟ ਹੋਏਗੀ ਬਿਕੋਜ਼ ਨਾਟ ਵੈਰੀ ਮੈਨੀ ਪੀਪਲ ਕਨੈਕਟਡ
ਜੀ।
ਜਦੋਂ ਇੰਗਲਿਸ਼ ਡਿਬੇਟ ਹੋਣੀ ਹੈ ਨਾ ਜੀ, ਉਸ ਤੋਂ ਬਾਅਦ ਵਿੱਚ ਪਿਕਚਰ ਬਹੁਤ ਕਲੀਅਰ ਹੋ ਜਾਣੀ ਹੈ ਤੇ ਆ ਡਾਟੇ ਵੀ ਸਾਰੇ ਉਦੋਂ ਤੱਕ ਬਦਲ ਜਾਣੇ ਹੈਗੇ ਹੈ।
ਬਿਲਕੁਲ, ਵੇਖੋ ਦੂਜੀ ਵੇਖੋ ਦੂਜੀ ਜੀ ਜਗਤਾਰ ਜੀ, ਗੱਲ ਇਹ ਆ ਵੀ ਇਹਨਾਂ ਦੀਆਂ ਜਿਹੜੀਆਂ ਗਲਤੀਆਂ ਨੇ ਉਹ ਵੀ ਹੁਣ ਹੋ ਚੁੱਕੀਆਂ ਨੇ। ਵੇਖੋ ਸਾਡੇ ਇੱਕ ਮਿਨਿਸਟਰ ਜਿਹੜੇ ਨੇ, ਜ਼ਿੰਮੇਵਾਰ ਮਿਨਿਸਟਰ ਨੇ, ਉਹ ਤਾਲਿਬਾਨ ਵਰਗੀ ਆਰਗੇਨਾਈਜੇਸ਼ਨ ਜਿਹਨੇ ਸ਼ਾਇਦ ਸਾਡੇ ਕਿੰਨੇ ਕੈਨੇਡੀਅਨ ਫੌਜੀ ਜਿਹੜੇ ਆ ਉਹ ਮਾਰੇ ਆ, ਔਰ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਹੈ ਉਹ ਉਹਨੂੰ ਰੈਫਰ ਕਰ ਰਹੇ ਆ ਸਾਡੇ ਤਾਲਿਬਾਨ ਬ੍ਰਦਰ ਜਿਹਨਾਂ। ਇਹ ਚੀਜ਼ਾਂ ਤੁਸੀਂ ਕਿਵੇਂ ਐਸੀਆਂ ਗਲਤੀਆਂ ਜਿਹੜੀਆਂ ਨੇ ਕਰ ਸਕਦੇ ਹੋ ਕਿ ਤੁਸੀਂ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਜਿਹੜੀ ਆ ਵਰਲਡ ਨੇ ਡਿਕਲੇਅਰ ਕੀਤੀ ਹੋਈ ਹੈ ਉਹਨੂੰ ਤੁਸੀਂ ਉਹਨਾਂ ਨੂੰ ਤਾਲਿਬਾਨ ਬ੍ਰਦਰਸ ਕਹਿ ਰਹੇ ਹੋ, ਜਿਨ੍ਹਾਂ ਨੇ ਤੁਹਾਡੇ ਆਪਦੇ ਹੀ ਇੰਨੇ ਫੌਜੀ ਜਿਹੜੇ ਆ ਉਹਨਾਂ ਨੂੰ ਸ਼ਹੀਦ ਕੀਤਾ, ਉਹਨਾਂ ਨੂੰ ਉੱਥੇ ਉਹ ਅਟੈਕ ਕਰਦੇ ਰਹੇ ਨੇ, ਹੁਣ ਵੀ ਕਰੀ ਜਾ ਰਹੇ ਨੇ। ਸੋ ਇਹ ਮੈਨੂੰ ਲੱਗਦਾ ਕਿ ਅਫਗਾਨਿਸਤਾਨ ਦਾ ਜਿਹੜਾ ਕ੍ਰਾਈਸਿਸ ਹੈ ਇਹ ਵੀ ਇਹਨਾਂ ਨੂੰ ਬਹੁਤ ਡਿਬੇਟ ਦੇ ਵਿੱਚ ਝਟਕਾ ਦੇਵੇਗਾ। ਤੁਹਾਡੇ ਉਹਦੇ 'ਤੇ ਕੀ ਵਿਚਾਰ ਨੇ?
ਦੇਖੋ ਜੀ, ਜਿਹੜੇ ਬੰਦੇ ਜਿਹੜਾ ਕੰਟਰੀ ਹਿਊਮਨ ਰਾਈਟ ਦੀ ਗੱਲ ਕਰਦਾ ਹਰ ਥਾਂ ਤੇ, ਉਸ ਕੰਟਰੀ ਦਾ MP ਹੋਵੇ,
ਮਿਨਿਸਟਰ MP ਨਹੀਂ ਮਿਨਿਸਟਰ,
ਮਿਨਿਸਟਰ ਹੋਵੇ, ਚਲੋ MP ਹੋਵੇ ਜੀ, ਉਸ ਚੁਣਿਆ ਮੈਂਬਰ ਹੋਵੇ, ਤੇ ਉਹ ਉਹਨਾਂ ਬੰਦਾਂ ਦੀ ਗੱਲ ਕਰੇ ਜਿਹੜੇ ਹਿਊਮਨ ਰਾਈਟ ਦੀ ਸ਼ਰੇਆਮ ਵਾਇਲੈਂਸ ਵਾਇਲੇਟ ਕਰਦੇ ਹੋਣ, ਉਹਨਾਂ ਨੂੰ ਕਦਰ ਹੀ ਕੋਈ ਨਾ ਕਰਦੇ ਹੋਣ, ਉਹਨਾਂ ਨੂੰ ਮਤਲਬ ਕਿ ਉਹਨਾਂ ਲਈ ਤੇ ਜਿਹੜੇ ਮਾਇਨੇ ਕੋਈ ਨੀ ਹੈਗੇ ਗੇ, ਉਹਨਾਂ ਨੂੰ ਆਪਦੇ ਵਰਗਾ ਸਮਝੇ। ਸਰ ਜੀ, ਇਸ ਤੋਂ ਵੱਡੀ ਗੱਲ ਕੋਈ ਹੋ ਨੀ ਸਕਦੀ ਕਿ ਮੈਂ PM ਹੁੰਦਾ ਜੀ, ਮੈਂ ਰਾਈਟ ਵੇ MP ਨੂੰ ਬਾਹਰ ਕਰਦਾ, ਉਹਨੂੰ ਕਹਿੰਦਾ ਜੀ ਸੋਰੀ, ਯੂ ਆਰ ਨਾਟ ਮਿਨਿਸਟਰ, ਯੂ ਆਰ ਨਾਟ ਇਨ ਅਵਰ MP, ਥੈਂਕ ਯੂ ਵੈਰੀ ਮਚ, ਬਿਕੋਜ਼ ਬਹੁਤ ਵੇਰੀ ਵੀਰ ਤੁਸੀਂ ਕਿਸੇ ਨੂੰ, ਕਈ ਲੋਕਾਂ ਦਾ ਕੰਮ ਕੀ ਹੁੰਦਾ ਕਿ ਜਿਸ ਤਰ੍ਹਾਂ ਹੁਣ ਆਪਾਂ ਤੁਸੀਂ ਪੰਜਾਬ ਪੋਲੀਟਿਕਸ ਦੀ ਗੱਲ ਕਰਦੇ ਹੋ ਨਾ, ਉੱਥੋਂ ਦੇ ਲੀਡਰ ਕੀ ਹੁੰਦੇ ਆ, ਪਿਆ ਕੇਸ ਵੱਟ ਕੇ ਬੈਠ ਜਾਂਦੇ ਆ, ਉਹ ਨਾ ਹਾਂ ਕਰਦੇ ਆ ਨਾ ਕਰਦੇ ਆ, ਉਹ ਕੋਈ ਟੰਡ ਚਕਾਨਾ ਪੱਗ ਦੇ ਤੁਰੇ ਫਿਰਦੇ ਰਹਿੰਦੇ ਆ। ਇਹ ਵੀ ਉਹੀ ਚੀਜ਼ ਹੈ, ਇਹਨਾਂ ਨੇ ਕੀ ਕੀਤਾ, ਉਹ ਤਾਲਿਬਾਨ ਨੂੰ ਵੀ ਕਹਿ ਦਿੱਤਾ ਭਾਈ ਵੀ ਮੈਂ ਤੁਹਾਡੇ ਖਿਲਾਫ਼ ਨੀ ਬੋਲਦੇਗੀ, ਫਿਰ ਵੀ ਤੁਹਾਨੂੰ ਭਰਾ ਕਹਿ ਦਿੱਤਾ ਵੈ, ਥੋੜਾ ਬਹੁਤਾ ਤੁਸੀਂ ਵੀ ਜਰ ਲਿਓ, ਥੋੜਾ ਬਹੁਤਾ ਮੈਨੂੰ ਕਹਿਣਾ ਵੀ ਪੈਣਾ ਵੈ
ਜੀ।
ਦੂਜੀ ਗੱਲ, ਜਿਸ ਤਰ੍ਹਾਂ ਤੋਂ ਭੱਜ ਕੇ ਆਏ ਵੀ ਜੀ ਤੁਸੀਂ ਆਰਮੀ ਸਰਵ ਕੀਤਾ ਵੈ, ਆਈ ਫੀਲ ਵੈਰੀ ਸੋਰੀ, ਜਿੰਨੇ ਫੌਜੀਆਂ ਦੀ ਜਾਨਾਂ ਇਹਨਾਂ ਨੇ ਉੱਥੇ ਗਵਾ ਕੇ ਖੱਟਿਆ ਕੀ ਹੈ, ਕੱਖ ਨੀ, ਵੈਰੀ ਵੈਰੀ ਸੈਡ ਕਿ ਇੰਨੇ ਮੁਲਕਾਂ ਦੀ ਆਰਮੀ ਲੱਗੀ ਹੋਵੇ ਉੱਥੇ, ਤੁਹਾਡੇ ਕੋਲੋਂ 20-40-50 ਲੱਖ ਲੱਖ ਹੋਣ ਜ਼ਿਆਦਾ ਤਾਲਿਬਾਨ ਨੇ ਕੰਟਰੋਲ ਕਰ ਪਾਏ ਤੁਸੀਂ ਬੇਟੇ ਲਾਣਾ ਤਾਂ ਤੁਹਾਨੂੰ ਘੁਮਾਉਣ ਦੇਵੇ ਅਸੀਂ ਫਸਟ ਵਰਲਡ ਆ ਅਸੀਂ ਦੁਨੀਆਂ ਦੀ ਪਾਵਰਾਂ ਹੈਗੇ ਆ ਜਿੱਥੇ ਕਿ ਫਰਾਂਸ ਕੈਨੇਡਾ ਅਮਰੀਕਾ ਯੂ ਨੇਮ ਦਾ ਕੰਟਰੀ ਏਦਾਂ ਦੇ ਕੰਟਰੀ ਕੋਲ ਇੱਕ ਲੱਖ ਬੰਦਾ ਨੀ ਕੰਟਰੋਲ ਹੋ ਪਾ ਰਿਹਾ ਦੇ ਸ਼ੁਡ ਨਾਟ ਹੈਵ ਐਨੀ ਆਰਮੀ ਆਈ ਥਿੰਕ ਜੇ ਏਦਾਂ ਵਾਪਸ ਆ ਰਹੇ ਹਾਂ ਨਾ ਫਿਊਚਰ ਗੋਇੰਗ ਫਾਰਵਰਡ ਦੀ ਮੇਰੀ ਰਾਏ ਹੋਊਗੀ ਮੈਂ ਕਦੇ ਵੀ ਕੈਨੇਡਾ ਦੀ ਆਰਮੀ ਨੂੰ ਕਿਸੇ ਵੀ ਕੰਟਰੀ ਦੇ ਵਿੱਚ ਕਿਸੇ ਮਿਸ਼ਨ ਲੈ ਜਾਣ ਤੋਂ ਕਰਾਂਗੇ ਜੀ ਦੇ ਆਰ ਨਾਟ ਅਲਾਊਡ ਵੀ ਡੋਂਟ ਨੀਡ ਹਿਮ ਟੂ ਗੋ ਐਨੀਵੇਅਰ ਬਿਕੋਜ਼ ਅਸੀਂ ਕੁਛ ਨੀ ਕਰ ਪਾਦੇ ਕਿਤੇ ਵੀ ਸੋ ਵੀ ਡੋਂਟ ਨੀਡ ਟੂ ਸੈਂਡ ਆਵਰ ਸ਼ੋਲਡਰ ਟੂ ਡਾਈ ਫਾਰ ਪੋਲੀਟੀਸ਼ੀਅਨਾਂ ਦੇ ਆਪਣਾ ਕੀ ਕਹਿੰਦੇ ਨਾ ਵੀ ਇਹਨਾਂ ਨੂੰ ਨੋਬਲ ਪ੍ਰਾਈਜ਼ ਮਿਲਣੇ ਨਾ
ਇੱਥੇ ਵੇਖੋ ਜਗਤਾਰ ਜੀ ਇਹ ਦੁਬਾਰਾ ਗੱਲ ਉੱਥੇ ਯਾਦ ਆ ਜਾਂਦੀ ਹੈ ਜਿੱਥੇ ਕਿ ਅਸੀਂ ਉਹ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਕਿ ਜਿੱਥੇ ਇੱਕ ਟੈਰਰਿਸਟ ਨੇ ਸਾਡੇ ਕੈਨੇਡੀਅਨ ਸੋਲਜਰ ਜਿਹੜੇ ਆ ਉਹ ਮਾਰੇ ਸੀਗੇ ਉਹ ਅਸੀਂ ਉਹਨੂੰ ਕਿੰਨਾ ਵੱਡਾ ਇੱਕ ਤਰ੍ਹਾਂ ਦੀ ਲਾਟਰੀ ਲਾ ਕੇ ਦੇਤੀ ਇਹ ਉਦਾਹਰਨ ਜਿਹੜੀ ਅਸੀਂ ਜਿਹੜੀਆਂ ਚੀਪ ਪਾਪੂਲੈਰਿਟੀ ਲਈ ਸੈੱਟ ਕਰਦੇ ਹਾਂ ਜਿੱਥੇ ਕਿ ਬਈ ਇੱਕ ਤਰ੍ਹਾਂ ਦੇ ਤਬਕੇ ਨੂੰ ਖੁਸ਼ ਕਰਨਾ ਜਾਂ ਅਸੀਂ ਇਹੋ ਜਿਹੀ ਐਗਜ਼ਾਮਪਲਾਂ ਦੇ ਰਹੇ ਹਾਂ ਮੈਨੂੰ ਨਹੀਂ ਲੱਗਦਾ ਇਹ ਜਿਹੜੇ ਦੇਸ਼ 'ਚ ਜਿਵੇਂ ਉਹ ਕਹਿੰਦੇ ਹੁੰਦੇ ਨੇ ਜਿਹੜੇ ਦੇਸ਼ 'ਚ ਕਿਸਾਨ ਅਤੇ ਫੌਜੀ ਜਿਹੜੇ ਆ ਉਹਦੀ ਇੱਜ਼ਤ ਨਹੀਂ ਹੋ ਰਹੀ ਉਹ ਦੇਸ਼ ਜਿਹੜਾ ਆ ਕਿਤੇ ਨਾ ਕਿਤੇ ਆਪਣੇ ਥੱਲੇ ਨੂੰ ਜਾ ਰਿਹਾ ਕਿ ਤੁਸੀਂ ਇੰਨੇ ਸੋਲਜਰ ਜਿਹੜੇ ਆ ਮਰਵਾਏ ਉਹਨੇ ਉਸ ਇਨਸਾਨ ਨੇ ਸੋਲਜਰ ਮਾਰੇ ਔਰ ਉਹਨੂੰ ਤੁਸੀਂ ਮਿਲੀਅਨ ਡਾਲਰ ਜਿਹੜੇ ਆ ਉਹ ਦੇ ਰਹੇ ਹੋ ਯੂਨੋ ਇਹ ਤੁਸੀਂ ਕੀ ਉਦਾਹਰਨ ਸੈੱਟ ਕਰ ਰਹੇ ਹੋ ਕੀ ਤੁਸੀਂ ਵੈਟਰਨਸ ਨੂੰ ਦੱਸ ਰਹੇ ਹੋ ਕਿ ਅਸੀਂ ਤੁਹਾਡੇ ਲਈ ਅਸੀਂ ਖੜੇ ਹਾਂ ਜਾਂ ਤੁਹਾਡੇ ਨਾਲ ਅਗਰ ਕਿਸੇ ਨੇ ਮਾੜਾ ਕੀਤਾ ਅਤੇ ਇਜ਼ਰਾਈਲ ਵਰਗਾ ਦੇਸ਼ ਜਿਹੜਾ ਉਹਦੇ 'ਤੇ ਇੱਕ ਫੌਜੀ ਜਿਹੜਾ ਆ ਉਹਦੇ ਉੱਤੇ ਕੋਈ ਅਟੈਕ ਕਰਦੇ ਅਤੇ ਉਹ ਯੂਨੋ ਉਹ ਤਬਾਹੀ 'ਤੇ ਨਿਕਲ ਆਉਂਦੇ ਨੇ ਕਿ ਸਾਡੇ ਫੌਜੀ ਨੂੰ ਕਿਵੇਂ ਕਿਸੇ ਨੇ ਮਾਰਤਾ ਅਤੇ ਇੱਥੇ ਕਿੰਨੇ ਫੌਜ ਅਸੀਂ ਮਰਵਾਈ ਹੈ ਉਹਦੇ ਬਾਅਦ ਅਸੀਂ ਉੱਥੇ ਉਦਾਹਰਨ ਇਗਜ਼ੈਂਪਲ ਦੇ ਰਹੇ ਹਾਂ ਤਾਲਿਬਾਨ ਬ੍ਰਦਰ ਮੈਨੂੰ ਲੱਗਦਾ ਇਹ ਬੜੀ ਸ਼ਰਮਨਾਕ ਚੀਜ਼ ਹੈ ਹੁਣ ਅਸੀਂ ਗੱਲ ਕਰੀਏ ਜਗਤਾਰ ਜੀ ਫਟਾਫਟ ਬ੍ਰੈਂਪਟਨ ਦੀ ਅਤੇ ਬ੍ਰੈਂਪਟਨ ਦੇ ਵਿੱਚ ਜਿੱਥੇ ਬਿਲਕੁਲ 5 ਸੀਟਾਂ ਜਿਹੜੀਆਂ ਸੀਗੀਆਂ ਰੈੱਡ ਨਜ਼ਰ ਆ ਰਹੀਆਂ ਸੀਗੀਆਂ 15 ਅਗਸਤ ਨੂੰ ਔਰ ਕੋਈ ਜ਼ਿਆਦਾ ਜਿਹੜੇ ਸੀਗੇ ਸਿਟਿੰਗ ਐਮ ਪੀ ਜਿਹੜੇ ਸੀਗੇ ਕੋਈ ਹਰਕਤ ਨਹੀਂ ਕਰ ਰਹੇ ਸੀਗੇ ਕੋਈ ਬਹੁਤਾ ਜ਼ਿਆਦਾ ਕੋਈ ਐਕਟੀਵਿਟੀ ਨਹੀਂ ਸੀਗੀ ਕਿਉਂਕਿ ਬੜੇ ਕੰਫਰਟ ਜ਼ੋਨ 'ਚ ਸੀਗੇ ਮਗਰ ਹੁਣ ਉੱਥੇ ਵੀ ਜਿਹੜਾ ਆ ਐਸੀ ਸਿਚੁਏਸ਼ਨ ਬਣ ਗਈ ਹੈ ਖਾਸ ਤੌਰ 'ਤੇ ਜਗਮੀਤ ਸਿੰਘ ਆਪ ਆ ਕੇ ਬ੍ਰੈਂਪਟਨ ਈਸਟ 'ਚ ਲੜਨ ਲੱਗ ਪਏ ਨੇ ਔਰ ਉਹਦੇ ਕਾਰਨ ਜਿਹੜਾ ਐਨ ਡੀ ਪੀ ਜਿਹੜੀ ਆ ਉਹ ਵੀ ਤਕੜੀ ਹੋ ਰਹੀ ਹੈ ਉੱਤੋਂ ਗ੍ਰਾਫ ਜਿਹੜੇ ਨੇ ਉਹ ਵੀ ਉਹਨਾਂ ਦਾ ਮੋਰਾਲ ਮਨੋਬਲ ਜਿਹੜਾ ਉਹਨਾਂ ਤਕੜਾ ਕਰਤਾ ਕੰਜ਼ਰਵੇਟਿਵ ਦਾ ਵੀ ਤਕੜਾ ਕੀਤਾ ਅਤੇ ਤੁਹਾਨੂੰ ਲੱਗਦਾ ਕਿ ਜਿਵੇਂ ਹਮੇਸ਼ਾ ਹੁੰਦਾ ਹੈ ਕਿ ਨਹੀਂ ਜੀ ਬ੍ਰੈਂਪਟਨ ਦੀਆਂ ਸਾਰੀਆਂ ਸੀਟਾਂ ਜਿਹੜੀਆਂ ਨੇ ਜਿੱਧਰ ਨੂੰ ਜਾਣਗੀਆਂ ਇਕੱਠੀਆਂ ਜਾਣਗੀਆਂ ਐਰਕਾਂ ਕਿਤੇ ਇਹੋ ਜਿਹਾ ਕੁਐਸਚਨ ਤਾਂ ਨਹੀਂ ਕਿ ਕਿਤੇ ਯੂਨੋ ਰੰਗ ਬਿਰੰਗੇ ਜਿਹੜੇ ਰੰਗ ਉਹ ਬ੍ਰੈਂਪਟਨ 'ਚ ਨਜ਼ਰ ਆਉਣ
ਦੇਖੋ ਜੀ ਬ੍ਰੈਂਪਟਨ ਵਾਲਿਆਂ ਨੂੰ ਪੈਸੇ ਬੜੇ ਮਿਲੇ ਜੀ ਵਾਲੇ ਸਾਰਿਆਂ ਨੂੰ ਮਿਲੇ ਬੜਿਆਂ ਨੂੰ ਬੜੇ ਮਿਲੇ ਆ ਤੇ ਹੁਣ ਉਹਨਾਂ ਨੂੰ ਇਹ ਹੈਗਾ ਵੀ ਜੇ ਅਸੀਂ ਦੂਜੀ ਪਾਰਟੀ ਚੂਜ਼ ਕਰ ਲਈ ਸਾਡੇ ਤੋਂ ਕਿਤੇ ਵਾਪਸ ਨਾ ਮੰਗ ਲੈਣ ਕਿਉਂਕਿ ਜਿਹਨਾਂ ਨੇ ਦਿੱਤੇ ਸ਼ਾਇਦ ਉਹ ਤਾਂ ਵਾਪਸ ਨਹੀਂ ਮੰਗਣਗੇ ਕਿਉਂਕਿ ਮੁੜ ਕੇ ਉਹਨਾਂ ਦੀ ਜ਼ਿਆਦਾ ਥੋਈ ਥੋਈ ਹੋਏਗੀ ਸੋ ਇਸ ਕਰਕੇ ਜਿਹਨਾਂ ਨੇ ਜ਼ਿਆਦਾ ਪੈਸੇ ਲੈ ਜਾਣਾ ਜੀ ਉਹ ਤਾਂ ਚਾਹੁਣਗੇ ਕਿ ਲਾਲ ਹੀ ਰਹੇ ਕਿਉਂਕਿ ਇਹਨਾਂ ਨੇ ਵਾਪਸ ਪੈਸੇ ਮੰਗਣੇ ਨੀ ਇਹਨਾਂ ਕੋਲ ਆ ਕੇ ਵੈਰੀ ਲਾਈਕਲੀ ਜੇ ਕੋਈ ਹੋਰ ਪਾਰਟੀ ਆ ਗਈ ਹੋ ਸਕਦਾ ਹੈ ਕਿ ਉਹ ਵਾਪਸ ਮੰਗ ਵੀ ਲੈਣ ਸੋ ਲੋਕੀ ਵੀਰ ਆਪਣੇ ਬੰਦੇ ਕਈ ਵਾਰੀ ਗੱਲਾਂ ਵੱਡੀਆਂ ਵੱਡੀਆਂ ਕਰ ਜਾਂਦੇ ਆ ਪਰ ਪੈਸੇ ਦੇ ਮਾਮਲੇ ਜਾ ਕੇ ਨਾ ਜੀ ਆਪਾਂ ਵੀ ਝੋਲੀ ਚੁੱਕ ਬਾਣੀ ਜਾਂਦੇ ਹਾਂ ਮੈਂ ਸਿਰਫ ਆਪਣੀ ਕਮਿਊਨਿਟੀ ਦੀ ਗੱਲ ਨੀ ਮੈਂ ਕਰਨਾ ਚਾਹੁੰਦਾ ਬੜੇ ਦੁੱਖ ਦਾ ਹੀ ਹੁੰਦਾ ਜੀ ਪਰ ਪੀਪਲ ਨੀਡ ਟੂ ਥਿੰਕ ਮਚ ਬੈਟਰ ਫੋਰ ਦਾ ਕੰਟਰੀ ਆਹ ਮੁਲਕ ਨੂੰ ਵੀਰ ਇਦੋਂ ਵੱਧ ਨਾ ਵਿਗਾੜ ਲਈਏ ਆਪਾਂ ਹੁਣ ਜਿੱਦਾਂ ਆਪਾਂ ਤੁਸੀਂ ਵੀਡੀਓ ਸਿਰ ਦੀ ਗੱਲ ਕੀਤੀ ਸੀ ਮੈਂ ਪਿਛਲੇ 14 ਸਾਲਾਂ ਤੋਂ ਇਸ ਬਿਜ਼ਨਸ 'ਚ ਹੈ ਵੀਰ ਸਿਰ ਦੇ 'ਚ ਤੇ ਪਰ ਜਿੰਨੀ ਮਾਰਕੀਟ ਦੇ ਵਿੱਚ ਉਥਲ ਪੁਥਲ 2015 ਤੋਂ ਲੈ ਕੇ ਕੀ ਜ਼ਿਕਰ ਹੋਈ ਹੈ ਤੇ ਵੀਰ ਜੀ ਮੈਂ ਉਹਦੇ ਪਹਿਲਾਂ ਵਾਲੇ ਕੈਰੀਅਰ 'ਚ ਨਹੀਂ ਦੇਖੀ ਜਾਂ ਚਾਹੁੰਦਾ ਤਾਂ ਮੈਂ ਕੈਨੇਡਾ 'ਚ ਆਇਆ 33-34 ਸਾਲ ਤੋਂ ਉਦੋਂ ਇੰਨੀ ਕਦੇ ਗਰੋਥ ਨਹੀਂ ਦੇਖੀ ਸੀਗੀ ਮਤਲਬ ਕੀ ਹੈ ਕਿ ਸੋਰੀ ਟੂ ਸੇ ਤਾਂ ਹੀ ਜਾਣੇ ਕਹਿੰਦੇ ਤਖ਼ਤ ਬਹੇ ਤਖ਼ਤ ਹੈ ਕਿ ਲਾਇਕ ਵਾਲੀ ਗੱਲ ਹੁੰਦੀ ਹੈ ਦੀਸ ਪੀਪਲ ਡੂ ਨਾਟ ਨੋ ਹਾਊ ਟੂ ਮੈਨੇਜ ਕਿਉਂਕਿ ਇਹਨਾਂ ਨੂੰ ਮੈਨੇਜ ਕਰਨ ਦਾ ਤਰੀਕਾ ਨਹੀਂ ਹੁੰਦਾ ਗਾ ਕੰਟਰੋਲ ਕਰਨ ਦਾ ਤਰੀਕਾ ਨਹੀਂ ਹੁੰਦਾ ਗਾ ਜੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕੋਈ ਵੀ ਚੀਜ਼ ਨੂੰ ਕੰਟਰੋਲ ਕਰਨਾ ਨਾ ਉਹਦੇ ਫਾਰਮੂਲੇ ਹੁੰਦੇ ਆ ਯੂ ਹੈਵ ਟੂ ਅਪਲਾਈ ਦੋਸ ਫਾਰਮੂਲਾਜ਼ ਮੈਂ ਬਹੁਤ ਵਾਰੀ ਰਿਪੀਟ ਕਰ
ਲਿਆ ਜਗਤਾਰ ਜੀ ਸਾਨੂੰ ਟਾਈਮ ਦੀ ਕਮੀ ਹੋ ਗਈ ਹੈ ਔਰ ਫਿਰ ਮਿਲਦੇ ਹਾਂ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ
ਆਲਵੇਜ਼ ਵੀ ਆਲਵੇਜ਼ ਪਲੇਜ਼ਰ
ਟੈਕਿੰਗ
ਟੂ ਯੂ ਬਾਕੀ ਹੋਰ ਮੀਡੀਅਮ ਤੇ ਮਿਲਦੇ ਰਹਾਂਗੇ ਆਪਾਂ
ਠੀਕ ਹੈ ਜੀ ਥੈਂਕ ਯੂ ਸੋ ਮਚ
ਮਿਸ ਯੂ ਔਨ ਦਿਸ ਏਅਰ
ਥੈਂਕ ਯੂ ਜੀ ਥੈਂਕ ਯੂ ਸੋ ਮਚ ਰੇਡੀਓ ਜ਼ਿੰਦਾਬਾਦ ਦਾ ਇਹ ਇੱਕ ਲਾਸਟ ਸ਼ੋਅ ਹੈ ਔਰ ਅੱਜ ਤੋਂ ਬਾਅਦ ਅਸੀਂ ਦੁਬਾਰਾ ਸ਼ਾਇਦ ਉਦੋਂ ਜੁੜੀਏ ਜਦੋਂ ਦੁਬਾਰਾ ਰੇਡੀਓ ਜ਼ਿੰਦਾਬਾਦ ਦੇ ਉੱਤੇ ਅਸੀਂ 770 ਉੱਤੇ ਆਵਾਂਗੇ ਔਰ ਸਾਰੇ ਹੀ ਸਾਡੇ ਜਿਹੜੇ ਵਿਊਅਰਸ ਨੇ ਉਹਨਾਂ ਵੱਲੋਂ ਬਹੁਤ ਪਿਆਰ ਭਰੇ ਜਿਹੜੇ ਆ ਮੈਸੇਜਿਸ ਵੀ ਆਏ ਆ ਔਰ ਹਰੇਕ ਨੇ ਇਹ ਕਿਹਾ ਕਿ ਬਈ ਇਹ ਦੁਬਾਰਾ ਸ਼ੋਅ ਜਿਹੜਾ ਕੰਟੀਨਿਊ ਰਹਿਣਾ ਚਾਹੀਦਾ ਅੱਜ ਅਸੀਂ ਰੇਡੀਓ ਜ਼ਿੰਦਾਬਾਦ ਤੋਂ ਦੁਬਾਰਾ ਸਾਰਿਆਂ ਨੂੰ, ਸਾਰੇ ਸਾਡੇ ਹਿੰਦੂ ਵੀਰਾਂ ਨੂੰ ਅਸੀਂ ਜਨਮ ਅਸ਼ਟਮੀ ਜਿਹੜੀ ਆ ਉਹਦੇ ਅਸੀਂ ਲੱਖ ਲੱਖ ਵਧਾਈ ਦਿੰਦੇ ਹਾਂ। ਔਰ ਦੁਬਾਰਾ ਜਿਹੜੀ ਅਸੀਂ ਗੱਲ ਅੱਗੇ ਕੀਤੀ ਸੀਗੀ ਕਿ ਦੁਨੀਆਂ ਦੇ ਵਿੱਚ ਰਿਸ਼ਤੇ ਜਿਹੜੇ ਨੇ ਉਹ ਬਦਲ ਰਹੇ ਨੇ। ਯਸ਼ੋਦਾ ਮਾਂ ਬੇਸ਼ੱਕ ਕ੍ਰਿਸ਼ਨ ਜੀ ਦੀ ਆਪਣੀ ਸਕੀ ਮਾਂ ਨਹੀਂ ਸੀਗੀ, ਮਗਰ ਉਹ ਮਾਂ ਦੇ ਨਾਲ ਸ਼੍ਰੀ ਕ੍ਰਿਸ਼ਨ ਦਾ ਨਾਂ ਹਮੇਸ਼ਾ ਜੁੜਦਾ ਰਿਹਾ। ਇਸੇ ਤਰ੍ਹਾਂ ਹੀ ਅੱਜ ਰੇਡੀਓ ਜ਼ਿੰਦਾਬਾਦ ਤੋਂ ਮੈਂ ਇੱਕ ਐਸੇ ਖਾਸ ਇੱਕ ਐਸੇ ਇਨਸਾਨ ਨੂੰ ਜਿਹੜਾ ਕਿ ਜਿੱਥੇ ਬੇਸ਼ੱਕ ਸੱਤ ਸਮੁੰਦਰੋਂ ਪਾਰ ਬੈਠਾ ਹੈ, ਮਗਰ ਉਹ ਮੇਰੇ ਲਈ ਔਰ ਮੇਰੇ ਪਰਿਵਾਰ ਲਈ ਇੱਕ ਉਸ ਤਰ੍ਹਾਂ ਦੀ ਯਸ਼ੋਦਾ ਮਾਂ ਦਾ ਰੋਲ ਕਰਦਾ ਰਿਹਾ ਔਰ ਕਰ ਰਿਹਾ, ਜਿਹਦੇ ਨਾਲ ਇੱਕ ਐਸੀ ਉਮੀਦ ਜਿਹੜੀ ਆ ਉਹ ਜਾਗਦੀ ਹੈ ਕਿ ਇੱਕ ਪਰਿਵਾਰ ਜਿਹੜਾ ਆ ਉਹ ਦੁਬਾਰਾ ਇੱਕ ਖੁਸ਼ੀਆਂ ਦਾ ਮਾਹੌਲ ਵਿੱਚ ਆ ਸਕਦਾ। ਔਰ ਅੱਜ ਰੇਡੀਓ ਜ਼ਿੰਦਾਬਾਦ ਤੋਂ ਲਾਸਟ ਪ੍ਰੋਗਰਾਮ ਜਿਹੜਾ ਆ ਉਹ ਦਾ ਲਾਸਟ ਸੌਂਗ ਉਸ ਖਾਸ ਸ਼ਖਸ ਨੂੰ ਡੈਡੀਕੇਟਡ ਹੈ ਜਿਹਦੀ ਅਸੀਂ ਲਗਾਤਾਰ ਇੰਤਜ਼ਾਰ 'ਚ ਹਾਂ ਔਰ ਉਮੀਦ ਕਰਦੇ ਹਾਂ ਕਿ ਇੱਕ ਪਰਿਵਾਰ ਜਿਹੜਾ ਆ ਉਹਨੂੰ ਦੁਬਾਰਾ ਖੁਸ਼ੀਆਂ ਮਿਲਣਗੀਆਂ। ਇੱਥੇ ਹੀ ਤੁਹਾਡੇ ਤੋਂ ਅਲਵਿਦਾ ਲੈਂਦੇ ਹਾਂ, ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਜਿੰਨਾ ਚਿਰ ਤੁਹਾਨੂੰ ਦੁਬਾਰਾ ਨਹੀਂ ਮਿਲਦੇ ਰੇਡੀਓ ਜ਼ਿੰਦਾਬਾਦ ਤੋਂ, ਜੁੜੇ ਰਹੋ ਰੇਡੀਓ ਜ਼ਿੰਦਾਬਾਦ ਤੇ ਫੇਸਬੁੱਕ ਦੁਆਰਾ।
ਨਜ਼ਰਾਂ ਮਿਲਾ ਕੇ ਜ਼ਰਾ ਵੇਖੀ ਮੇਰੇ ਵੱਲ ਵੇ, ਮੂੰਹ ਜਾਣਾ ਬਣਾਇਆ ਕਰ ਨਿੱਕੀ ਨਿੱਕੀ ਗੱਲ ਤੇ, ਨਜ਼ਰਾਂ ਮਿਲਾ ਕੇ ਜ਼ਰਾ ਵੇਖੀ ਮੇਰੇ ਵੱਲ ਵੇ, ਜਾਣਾ ਬਣਾਇਆ ਕਰ ਨਿੱਕੀ ਨਿੱਕੀ ਗੱਲ ਤੇ, ਗੁੱਸਾ ਤੈਨੂੰ ਜੱਜਦਾ ਨੀ ਸੋਹਣਿਆ, ਮੈਂ ਨੀ ਕਹਿੰਦੀ ਕਿ ਭੜਕਦਾ ਏ ਤੂੰ, ਕੰਨ ਲਾ ਕੇ ਸੁਣੀ ਦਿਲ ਜਾਨੀਆ ਵੇ, ਮੇਰੇ ਦਿਲ ਚ ਧੜਕਦਾ ਏ ਤੂੰ, ਕੰਨ ਲਾ ਕੇ ਸੁਣੀ ਦਿਲ ਜਾਨੀਆ ਵੇ, ਮੇਰੇ ਦਿਲ ਚ ਧੜਕਦਾ ਏ ਤੂੰ, ਕੰਨ ਲਾ ਕੇ ਸੁਣੀ ਦਿਲ ਜਾਨੀਆ ਵੇ, ਮੇਰੇ ਦਿਲ ਚ ਧੜਕਦਾ ਏ ਤੂੰ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ਕੀ ਤੁਸੀਂ 50 ਸਾਲ ਤੋਂ ਵੱਡੇ ਹੋ ਤਾਂ ਫਿਰ ਟਾਈਮ ਹੈ ਘਰ ਬੈਠੇ ਕੋਲਨ ਕੈਂਸਰ ਟੈਸਟ ਕਰਾਉਣ ਦਾ। ਜੇ ਛੇਤੀ ਪਤਾ ਲੱਗ ਜਾਵੇ ਕੋਲਨ ਕੈਂਸਰ ਦਾ 90% ਇਲਾਜ ਹੋ ਸਕਦਾ ਹੈ ਅਤੇ ਟੈਸਟਿੰਗ ਬਹੁਤ ਹੀ ਆਸਾਨ ਹੈ। ਆਪਣਾ ਸੈਂਪਲ ਮੇਲ ਕਰੋ, ਸਾਡਾ ਵਾਅਦਾ ਹੈ ਜਿਵੇਂ ਆਪ ਸੋਚ ਰਹੇ ਹੋ ਇਹ ਉਸ ਤੋਂ ਆਸਾਨ ਹੈ। ਆਪਣੇ ਡਾਕਟਰ ਤੋਂ ਕਿੱਟ ਲਵੋ ਅਤੇ ਵਧੇਰੇ ਜਾਣਕਾਰੀ ਲਈ www.ontario.ca/colon-cancer ਚੈੱਕ ਤੇ ਜਾਓ। ਇਹ ਸੰਦੇਸ਼ ਗੌਰਮੈਂਟ ਆਫ ਓਨਟਾਰੀਓ ਵੱਲੋਂ।
ਅਗਰ ਤੁਹਾਡਾ ਬੱਚਾ ਡਾਕਟਰ ਜਾਂ ਡੈਂਟਿਸਟ ਬਣਨਾ ਚਾਹੁੰਦਾ ਉਹਨਾਂ ਵਾਸਤੇ ਸੁਨਹਿਰੀ ਮੌਕਾ ਕੈਨੇਡਾ ਦੇ ਵਿੱਚ ਓਨਡ ਯੂਨੀਵਰਸਿਟੀ ਨਿਊਕਲੀਅਰ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਅਰੂਬਾ ਦੇ ਵਿੱਚ ਸਥਿਤ ਹੈ। ਜਿਹੜੇ ਵੀ ਬੱਚੇ ਡਾਕਟਰ ਜਾਂ ਡੈਂਟਿਸਟ ਬਣਨਾ ਚਾਹੁੰਦੇ ਆ ਉਹਨਾਂ ਵਾਸਤੇ ਰਜਿਸਟ੍ਰੇਸ਼ਨ ਸ਼ੁਰੂ ਹੈ। 13 ਸਤੰਬਰ ਤੋਂ ਕਲਾਸਿਸ ਸਟਾਰਟ ਹੈਗੀਆਂ। ਤੁਸੀਂ ਫੋਨ ਕਰੋ, ਅੱਜ ਹੀ ਅਪੁਆਇੰਟਮੈਂਟ ਬਣਾਓ 416-910-8750, 416-910-8750। ਵੈਬਸਾਈਟ ਦਾ ਐਡਰੈਸ newsom.org, ਇਟ ਇਜ਼ newsom.org।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ਕੀ ਤੁਸੀਂ ਕਿਸੇ ਇੰਟਰਨੈਸ਼ਨਲ ਸਟੂਡੈਂਟ ਨੂੰ ਜਾਣਦੇ ਹੋ ਜੋ ਕੈਨੇਡਾ ਵਿੱਚ ਪੜ੍ਹਾਈ ਕਰਨ ਦੀ ਤਿਆਰੀ ਕਰ ਰਿਹਾ ਹੋਵੇ? ਜੇਕਰ ਹਾਂ ਤਾਂ ਸਿੰਪਲੀ ਫਾਈਨੈਂਸ਼ੀਅਲ ਕੋਲ ਤੁਹਾਡੇ ਲਈ ਕੁਝ ਖਾਸ ਹੈ। ਸਿੰਪਲੀ ਫਾਈਨੈਂਸ਼ੀਅਲ ਡਿਜੀਟਲ ਬੈਂਕਿੰਗ ਦੀ ਸੁਵਿਧਾ ਦਿੰਦਾ ਹੈ, ਉਹ ਵੀ ਬਿਨਾਂ ਕਿਸੇ ਰੋਜ਼ਾਨਾ ਸ਼ੁਲਕ ਤੋਂ। ਇਸ ਦੇ ਨਾਲ ਹੀ ਤੁਹਾਨੂੰ ਕੈਸ਼ਬੈਕ ਜਿੱਤਣ ਦੇ ਮੌਕੇ ਦਿੰਦਾ ਹੈ। ਹੁਣ ਗੱਲ ਕਰਾਂਗੇ ਇਸ ਦੇ ਸਭ ਤੋਂ ਵਧੀਆ ਹਿੱਸੇ ਦੀ। ਜੇਕਰ ਤੁਸੀਂ ਕੈਨੇਡਾ ਵਿੱਚ ਆਉਣ ਵਾਲੇ ਇੰਟਰਨੈਸ਼ਨਲ ਸਟੂਡੈਂਟ ਨੂੰ ਸਿੰਪਲੀ ਰੈਫਰ ਕਰਦੇ ਹੋ ਤਾਂ ਤੁਹਾਨੂੰ ਮਿਲਣਗੇ $50 ਭਾਵੇਂ ਤੁਸੀਂ ਸਿੰਪਲੀ ਦੇ ਕਸਟਮਰ ਹੋ ਜਾਂ ਨਹੀਂ। ਸ਼ਰਤਾਂ ਲਾਗੂ। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.simply.com/isbo, that's www.simply.com/isbo।
for fast, affordable, reliable and unlimited internet is starting from $39.99 for your business or home. Contact gorog.ca at gorog.ca.